ਵਾਹਿਗੁਰੂ ਸਾਹਿਬ ਜੀਓ ਕਨ ਹਰ ਬੂੰਦ ਵਸੋ ਰੋ ਮਾਵਲ ਕੁਸੁਮ ਬਸੰਤ ਗਨੰਤ ਨ ਆਵੈ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਲ ਭਲ ਉਨਹਿ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੈ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹਾਂਜੀ
ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਵਾਰ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੇ ਸਮਾਏ ਮੋਲ ਅਮੋਲ ਨਾ ਪਾਈਐ ਵਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬਹੂ ਨਾ ਹੋਵੇ ਘਾਟ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹਫ਼ਤਾਵਾਰੀ ਦੀਵਾਨ ਵਿੱਚ ਆਪ ਸਾਰੀਆਂ ਸੰਗਤਾਂ ਗੁਰੂ ਨਾਨਕ ਦੇ ਸੋਹਣੇ ਸਜੇ ਦਰਬਾਰ ਵਿੱਚ ਬੈਠੇ ਹੋ ਹੁਣੇ ਹੁਣ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਲੁਧਿਆਣੇ ਵਾਲੇ ਭਾਈ ਸਾਹਿਬ ਜੀ ਨੇ ਬਹੁਤ ਹੀ ਰਸ ਭਿੰਨਾ ਕੀਰਤਨ ਬੜਾ ਸੁੰਦਰ ਉਚਾਰਨ ਬੈਰਾਗਮਈ ਸ਼ਬਦ ਗੁਰੂ ਰਾਮਦਾਸ ਮਹਾਰਾਜ ਦਾ ਗੌੜੀ ਰਾਗ ਦਾ ਉਹ ਸ਼ਬਦ ਦਾ ਚੌਥਾ ਜਿਹੜਾ ਪਦ ਹੈ ਕੇਵਲ ਉਹਦੀਆਂ 19 ਕੁ ਤੁਕਾਂ ਗਾਇਨ ਕੀਤੀਆਂ ਨੇ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥੱਪ ਬੜੀ ਸੁੰਦਰ ਗਾਇਕੀ ਸੀ ਭਾਈ ਸਾਹਿਬ ਜੀ ਦੀ ਅਤੇ ਉਹਨਾਂ ਦੇ ਕੋਲੋਂ ਕੀਰਤਨ ਸਰਵਣ ਕੀਤਾ ਉਪਰੰਤ ਜੋ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪੰਥ ਖਾਲਸੇ ਵਿੱਚ ਲੜੀਵਾਰ ਕਥਾ ਦਾ ਆਪਣੀ ਰਸਨਾ ਤੋਂ ਪ੍ਰਵਾਹ ਚਲਾ ਕਰਕੇ ਆਪਣੇ ਖਾਲਸੇ ਨੂੰ ਇਹ ਪ੍ਰਦਾਨ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਦਮਦਮਾ ਸਾਹਿਬ ਬੈਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀਤੀ, ਜੋ ਮਹਾਰਾਜ ਸਾਹਿਬ ਜੀ ਨੇ ਅਰਥ ਕੀਤੇ ਹਨ ਉਹਨਾਂ ਨੂੰ ਪੰਥ ਖਾਲਸੇ ਸੰਪਰਦਾਇ ਅਰਥ ਕਿਹਾ ਜਾਂਦਾ। ਸੰਪਰਦਾਇ ਅਰਥਾਂ ਦੀ ਪਰੰਪਰਾ ਅਨੁਸਾਰ ਪੰਥ ਖਾਲਸੇ ਦੇ ਵਿੱਚ ਥਾਂ ਥਾਂ ਲੜੀਵਾਰ ਕਥਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰੇ ਜਾਂ ਫਿਰ ਹੋਰ ਸੰਤ ਸੰਪਰਦਾਵਾਂ, ਨਿਹੰਗ ਸਿੰਘ ਸੰਪਰਦਾਵਾਂ, ਸਾਰਿਆਂ ਥਾਵਾਂ 'ਤੇ ਲੜੀਵਾਰ ਕਥਾ ਦਾ ਇਹ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਾ ਪ੍ਰਭਾਵ, ਸ਼ਾਮਾਂ ਦੇ ਵਕਤ ਗੁਰ ਇਤਿਹਾਸ ਦੀ ਕਥਾ, ਇਹ ਪੰਥ ਖਾਲਸੇ ਦੇ ਅਟੁੱਟ ਅੰਗ ਰਹੇ ਹਨ। ਸੋ ਆਓ ਗੁਰੂ ਕਿਰਪਾ ਕਰੇ ਲੜੀਵਾਰ ਕਥਾ ਦੇ ਵਿੱਚ ਮਾਰੂ ਰਾਗ ਦੇ ਸੋਲਹੇ ਨਾਮ ਦੀ ਬਾਣੀ ਜਿਹੜੀ ਸੀ ਉਹ ਪਿੱਛੇ ਸੰਪੂਰਨ ਹੋ ਚੁੱਕੀ ਹੈ। ਇਹਦੇ ਵਿੱਚ ਜੋ ਪਿੱਛੇ ਅੰਕ ਆਏ ਉਹਨਾਂ ਦੀ ਵੀ ਆਪ ਜੀ ਨੇ ਸਾਰੀ ਵਿਚਾਰ ਸੁਣ ਲਈ ਹੈ ਵੀ ਇਹ ਅੰਕ ਕਿਉਂ ਲਾਏ ਗਏ, ਇਹਨਾਂ ਦਾ ਅਰਥ ਭਾਵ ਕੀ ਹੈ। ਉਹਦੇ ਵੀ ਇੱਕ ਤਾਂ ਸਾਰੀ ਗਿਣਤੀ ਦੱਸੀ ਹੈ ਵੀ ਕਿਸ ਗੁਰੂ ਦੇ ਕਿੰਨੇ ਸੋਲੇ ਆਏ, ਔਰ ਨਾਲ ਇਹ ਵੀ ਹੈ ਵੀ ਕੋਈ ਮਨਮਤੀਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪਣੀ ਮਰਜ਼ੀ ਦੇ ਨਾਲ ਕੋਈ ਸ਼ਬਦ ਇੱਧਰ ਉੱਧਰ ਨਾ ਕਰ ਦੇਵੇ, ਉਹਨੂੰ ਗਿਣਤੀ ਦੇ ਵਿੱਚ ਲੈਂਦੇ ਜਾ ਰਹੇ ਮਹਾਰਾਜ। ਜਿੱਥੇ ਖਾਸ ਕਰਕੇ ਕੋਈ ਬਾਣੀ ਸਮਾਪਤ ਹੁੰਦੀ ਹੈ ਉੱਥੇ ਅੰਕਾਂ ਦੀ ਗਿਣਤੀ ਹੁੰਦੀ ਹੈ, ਉੱਥੇ ਫਿਰ ਇਹ ਦੱਸੇ ਜਾਂਦੇ ਨੇ ਵੀ ਇਹਦਾ ਇਹ ਮਤਲਬ ਹੈ, ਉਹ ਪਿੱਛੇ ਵਿਸਥਾਰ ਨਾਲ ਆਪ ਜੀ ਸੁਣ ਚੁੱਕੇ ਹੋ। ਇਸ ਦੇ ਅੱਗੇ ਮਾਰੂ ਰਾਗ ਦੇ ਅੰਦਰ ਵਾਰ ਸ਼ੁਰੂ ਹੁੰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰ ਹਨ ਔਰ 9 ਧੁਨ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੀਆਂ ਧੁਨਾਂ ਪਸੰਦ ਆਈਆਂ ਉਹ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ ਉਸੇ ਕਰਤਾਰਪੁਰ ਵਾਲੇ ਸਰੂਪ ਦੇ ਵਿੱਚ ਲਿਖਾਈਆਂ। ਪਿੱਛੇ ਆਵਾਜ਼ ਕਾਹਦੀ ਹੁੰਦੀ, ਅਤੇ ਇਸ ਕਰਕੇ ਭਾਈ ਇਹ ਜਿਹੜੀ ਬਾਹਰ ਦੇ ਅਰਥ ਵੀ ਆਪਾਂ ਨੇ ਵਿਚਾਰਨੇ ਆ ਕਿ ਕੀ ਹੁੰਦੇ ਹੈ। ਹਾਂਜੀ ਥੋੜ੍ਹਾ ਜਿਹਾ ਆਪਣੀ ਆਵਾਜ਼ ਇੱਧਰ ਨਹੀਂ ਹੋਣੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਉਹ 31 ਰਾਗਾਂ ਦੇ ਵਿੱਚ ਵੰਡੀ ਹੋਈ ਹੈ। ਸ੍ਰੀ ਰਾਗ ਤੋਂ ਇਹ ਬਾਣੀ ਪ੍ਰਾਰੰਭ ਹੁੰਦੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਵੜਹਨ ਸੋਠ ਤਨਾਸਰੀ ਜੈਤਸਰੀ ਟੋਡੀ ਬੈਰਾੜੀ ਤਿਲੰਗ ਸੂਹੀ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ। ਇੱਥੇ ਤੱਕ 30 ਰਾਗ ਹੋ ਗਏ। ਜਿਹੜਾ ਕਰਤਾਰਪੁਰ ਸਾਹਿਬ ਵਾਲਾ ਸਰੂਪ ਹੈ ਉਹਦੇ ਵਿੱਚ 30 ਰਾਗ ਹੀ ਹੈ। ਜਿਹੜਾ ਇਹ ਸਰੂਪ ਹੈ ਇਹਦੇ ਵਿੱਚ 31ਵਾਂ ਰਾਗ ਹੈ ਜੈ ਜੈਵੰਤੀ। 31 ਰਾਗ ਨ ਅਤੇ 31 ਹੀ ਰਾਗਾਂ ਦੇ ਪ੍ਰਕਾਰ, ਇਸ ਕਰਕੇ ਇਹ 62 ਬਣਦੇ ਹੈ। ਸੋ ਗੁਰੂ ਕਿਰਪਾ ਕਰੇ ਮਾਰੂ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਸੁਣੋ ਜੀ।
ਮਾਰੂ ਵਾਰ ਮਹੱਲਾ ਤੀਜਾ।
ਮਾਰੂ ਰਾਗ ਹੈ ਇਹਦੇ 'ਚ ਬਾਹਰ ਕਈ ਪੌੜੀਆਂ ਜਿਹੜੀਆਂ, ਇਹ ਸਾਰੀਆਂ ਪੌੜੀਆਂ ਜਿਹੜੀਆਂ ਨੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੀਆਂ ਹੋਣਗੀਆਂ। ਬਾਰ ਦਾ ਅਰਥ ਪੌੜੀ ਹੁੰਦਾ। ਜਿਹੜੇ ਸਲੋਕ ਔਰ ਮਹੱਲੇ ਨੇ ਇਹ ਮਿਲਵੇਂ ਆਉਣਗੇ, ਪਰ ਪੌੜੀਆਂ ਇਕੱਲੇ ਗੁਰੂ ਅਮਰਦਾਸ ਜੀ ਆਉਣਗੀਆਂ, ਇਸ ਕਰਕੇ ਮਾਰੂ ਦੀ ਵਾਰ ਤੀਸਰੇ ਪਾਤਸ਼ਾਹ ਦੀ ਹੈ। ਮਾਰੂ ਵਾਰ ਮਹੱਲਾ ਤੀਜਾ, ਅਤੇ ਇਸ ਦਾ ਦੂਸਰਾ ਅਰਥ ਜਾਣਨਾ, ਵਾਰ ਜਿਹੜਾ ਹੈ ਸ਼ਬਦ, ਵਾਰ ਦਾ ਅਰਥ ਬੂਹਾ ਹੁੰਦਾ, ਦਰਵਾਜ਼ਾ ਹੁੰਦਾ। ਦਰਵਾਜ਼ੇ ਦੀ ਮਹਾਨਤਾ ਨੂੰ ਕੌਣ ਨਹੀਂ ਜਾਣਦਾ ਜਿੰਨੇ ਵੀ ਆ ਬੈਠੇ ਹੋ। ਮਕਾਨ ਜਿੰਨਾ ਮਰਜ਼ੀ ਕੀਮਤੀ ਹੋਵੇ, ਜਿੰਨਾ ਮਰਜ਼ੀ ਸੁੰਦਰ ਹੋਵੇ, ਜੇ ਉਹਨੂੰ ਬੂਹਾ ਹੀ ਨਾ ਹੋਵੇ ਤਾਂ ਆਉਣਾ ਕਿੱਥੋਂ ਹੈ ਫਿਰ। ਬਾਰ ਦੀ ਆਪਣੀ ਮਹੱਤਤਾ ਹੈ। ਮਾਰੂ ਰਾਗ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਸ ਨੂੰ ਗੁਰੂ ਦਰ ਕਹਿੰਦੇ ਨੇ, ਗੁਰੂ ਦੇ ਉਪਦੇਸ਼ ਦਾ ਦਰਵਾਜ਼ਾ ਜਿਹਦੇ ਵਿੱਚ ਦੀ ਪ੍ਰਵੇਸ਼ ਹੋ ਕੇ ਸਿੱਖ ਨਿਰੰਕਾਰ ਤੱਕ ਪਹੁੰਚੇ, ਉਹ ਬੂਹਾ ਗਿਆਨ ਦਾ। ਤੀਸਰਾ ਅਰਥ ਹੈ ਇਸ ਦਾ, ਦੋ ਪੱਖਾਂ ਦੇ ਸੂਰਮੇ ਇੱਕ ਦੂਜੇ ਦੇ ਉੱਤੇ ਸ਼ਸਤਰ ਦਾ ਪ੍ਰਹਾਰ ਕਰਨ। ਜਿਹੜੇ ਨਾਮੀ ਨਾਮੀ ਸੂਰਮੇ ਹੈ ਉਹ ਦੁਸ਼ਮਣ ਨੂੰ ਲਲਕਾਰਦੇ ਆ ਵੀ ਪਹਿਲਾਂ ਤੂੰ ਵਾਰ ਕਰ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਕਰਦੇ ਰਹੇ, ਗੁਰੂ ਗੋਬਿੰਦ ਸਿੰਘ ਜੀ ਕਰਦੇ। ਵਾਰ ਦਾ ਅਰਥ ਹੈ ਸੂਰਮਿਆਂ ਨੇ ਸ਼ਸਤਰ ਦੁਆਰਾ ਜੋ ਪ੍ਰਹਾਰ ਕਰਨਾ ਹੈ ਉਹਦਾ ਨਾਮ ਹੈ ਵਾਰ। ਹੁਣ ਇੱਥੇ ਕਿਹੜੀ ਲੜਾਈ ਹੈ ਜਿਹਦਾ ਇਹ ਵਾਰ ਹੋ ਰਿਹਾ? ਇੱਥੇ ਲੜਾਈ ਦੋ ਕਿਸਮ ਦੇ ਪੱਖਾਂ ਦੀ ਹੈ। ਲੜਾਈ ਜਿੱਥੇ ਹੁੰਦੀ ਹੈ ਉੱਥੇ ਦੋ ਤਰ੍ਹਾਂ ਹੁੰਦੀਆਂ ਨੇ ਮਜ਼ਬੂਤ ਲੜਨ ਵਾਸਤੇ, ਅਤੇ ਇੱਧਰ ਮਨਮੁਖ ਅਤੇ ਗੁਰਮੁਖ। ਇਹ ਆਦੋਂ ਹੀ ਗੁਰਮੁਖ ਦੀ ਮਨਮੁਖ ਦੇ ਨਾਲ, ਮਨਮੁਖ ਦੀ ਗੁਰਮੁਖ ਦੇ ਨਾਲ ਇਹ ਜੰਗ ਸ਼ਬਦਾਂ ਦੀ ਰਹੀ ਹੈ। ਮਨਮੁਖ ਸ਼ਬਦਾਂ ਦਾ ਪ੍ਰਹਾਰ ਕਰਦੇ ਨੇ ਗੁਰਮੁਖਾਂ ਦੇ ਉੱਤੇ, ਮਨਮੁਖ ਸ਼ਬਦਾਂ ਦਾ ਵਾਰ ਕਰਦੇ ਨੇ ਕਿ ਰੱਬ ਕੋਈ ਹੈ ਨਹੀਂ ਚੀਜ਼, ਅਤੇ ਗੁਰਮੁਖ ਫਿਰ ਢਾਲ ਲੈ ਕੇ ਨਿਮਰਤਾ ਦੀ ਸ਼ਬਦਾਂ ਦੇ ਨਾਲ ਹੀ ਉਹਨਾਂ ਨੂੰ ਦੱਸਦੇ ਆ ਵੀ ਪਰਮਾਤਮਾ ਹੈ। ਇਸ ਜੰਗ ਦੇ ਵਿੱਚ ਅਖੀਰ ਦੇ ਵਿੱਚ ਜਿੱਤ ਜਿਹੜੀ ਆ ਜਿੱਤ ਗੁਰਮੁਖਾਂ ਦੀ ਹੁੰਦੀ ਹੈ ਅਤੇ ਮਨਮੁਖਾਂ ਦੀ ਹਾਰ ਹੋ ਜਾਂਦੀ। ਚੌਥਾ ਭਾਵ ਇਸ ਦੇ ਵਿੱਚ ਵਾਰ ਦਾ ਹੈ ਮੋਹ ਅਤੇ ਵਿਵੇਕ ਦੀ ਲੜਾਈ। ਮੋਹ ਅਤੇ ਵਿਵੇਕ ਦੀ ਲੜਾਈ ਦਾ ਪ੍ਰਕਰਨ ਸ੍ਰੀ ਦਸਮ ਗ੍ਰੰਥ 'ਚ ਬੜਾ ਵਿਸਤਾਰ ਦੇ ਨਾਲ ਹੈ। ਉੱਥੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੜ੍ਹਾਏ ਹੋਏ ਵਿਦਿਆਰਥੀ ਦੇ ਵਿਦਿਆਰਥੀ ਪੰਡਿਤ ਗੁਲਾਬ ਸਿੰਘ ਜੀ ਹੋਏ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿੱਦਿਆ ਪੜ੍ਹਾਈ ਭਾਈ ਮਾਨ ਸਿੰਘ ਜੀ ਨੂੰ, ਅਤੇ ਉਹਨਾਂ ਨੂੰ ਸੰਤ ਵੀ ਕਿਹਾ ਜਾਂਦਾ ਸੀ। ਸੰਤ ਭਾਈ ਮਾਨ ਸਿੰਘ ਦੇ ਵਿਦਿਆਰਥੀ ਹੋਏ ਪੰਡਿਤ ਗੁਲਾਬ ਸਿੰਘ। ਉਹਨਾਂ ਨੇ ਮੋਹ ਅਤੇ ਵਿਵੇਕ ਦੀ ਲੜਾਈ ਦਾ ਇੱਕ ਨਾਟਕੀ ਢੰਗ ਦੇ ਨਾਲ ਐਸਾ ਗ੍ਰੰਥ ਲਿਖਿਆ ਜਿਹੜਾ ਅੱਜ ਸਾਰੀਆਂ ਸੰਪਰਦਾਵਾਂ ਦਾ ਸ਼ਿੰਗਾਰ ਬਣਿਆ ਹੋਇਆ ਉਹਨਾਂ ਦੇ ਹੱਥਾਂ ਦਾ। ਉਹਦਾ ਨਾਮ ਹੈ ਪ੍ਰਬੋਧ ਚੰਦਰ ਨਾਟਕ। ਨਾਟਕੀ ਢੰਗ ਦੇ ਨਾਲ ਪਰ ਵਿਸ਼ੇਸ਼ ਕਰਕੇ ਗਿਆਨ ਬੋਧ ਕਰਾਉਣ ਵਾਲਾ ਗ੍ਰੰਥ। ਉਸ ਗ੍ਰੰਥ ਦੇ ਵਿੱਚ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਮਾਰਨ ਦੀ ਇਹੀ ਜਿਹੀ ਤਰਤੀਬ ਹੈ, ਸ਼ਾਇਦ ਕਿਸੇ ਗ੍ਰੰਥ ਵਿੱਚ ਹੋਰ ਮਿਲੇਗੀ ਨਹੀਂ। ਗੁਰੂ ਘਰ ਦੇ ਮਹਾਨ ਇਸ ਕਾਰਜ ਨੂੰ ਕਰਨ ਵਾਲੇ ਭਾਈ ਗੁਲਾਬ ਸਿੰਘ ਜੀ ਨੇ ਜੋ ਕੰਸੀ ਜਾ ਕੇ ਪੜ੍ਹੇ, ਵੇਦ ਵਿਦੰਗ ਵੀ ਪੜ੍ਹੇ, ਉਹਨਾਂ ਨੇ ਮੋਹ ਅਤੇ ਵਿਵੇਕ ਨੂੰ ਦੋਨਾਂ ਨੂੰ ਰਾਜਾ ਮੰਨ ਕੇ ਕਿ ਇਹਨਾਂ ਦੋਨਾਂ ਰਾਜਿਆਂ ਦੀ ਆਪਣੀ ਆਪਣੀ ਸੈਨਾ ਹੈ। ਮੋਹ ਦੀ ਸੈਨਾ ਵਿੱਚ ਕਾਮ ਵੱਡਾ ਸੈਨਾਪਤੀ ਹੈ, ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਉਹਦੇ ਕੋਲ ਚਾਰ ਵਧੀਆ ਸੈਨਾਪਤੀ ਨੇ ਅਤੇ ਖੁਦ ਆਪ ਵੀ ਸੂਰਮਾ ਹੈ। ਇਸੇ ਤਰ੍ਹਾਂ ਪੰਜੇ ਮੁਕਾਬਲੇ ਦੇ ਵਿੱਚ ਉੱਥੇ ਵਿਵੇਕ ਰਾਜਾ ਹੈ। ਵਿਵੇਕ ਰਾਜੇ ਦੇ ਵਿੱਚ ਵੀ ਕੋਈ ਸੈਨਾਪਤੀ ਘੱਟ ਨਹੀਂ ਹਨ। ਸਤ, ਸੰਤੋਖ, ਦਇਆ, ਧਰਮ, ਵਿਚਾਰ ਉਹਦੇ ਕੋਲ ਇਹ ਸੂਰਮੇ ਨੇ, ਅਤੇ ਇਹਨਾਂ ਦੇ ਕੋਲ ਆਪਣੇ ਆਪਣੇ ਸ਼ਸਤਰ ਨੇ। ਸਾਡਾ ਹਿਰਦਾ ਜਿਹੜਾ ਇਹ ਲੜਾਈ ਦਾ ਮੈਦਾਨ ਹੈ। ਇਹ ਦੋ ਪੱਖਾਂ ਦੀ ਲੜਾਈ ਸਾਡੇ ਹਿਰਦੇ ਦੇ ਉੱਤੇ ਹੋ ਰਹੀ ਹੈ ਅਤੇ ਉਹਦੇ ਵਿੱਚ ਕਦੇ ਵਿਵੇਕ ਹੈ ਜਿਹੜਾ ਇਹਦੇ ਉੱਤੇ ਮੋਹ ਭਾਰੂ ਪੈ ਜਾਂਦਾ, ਹਾਰ ਦੇ ਨੇੜੇ ਚਲਿਆ ਜਾਂਦਾ, ਉਹ ਬੜਾ ਖੁਸ਼ ਹੁੰਦਾ ਹੈ। ਮੋਹ ਕਹਿੰਦਾ ਮੈਂ ਵਿਵੇਕ ਨੂੰ ਜਿੱਤ ਲਿਆ, ਇਹ ਮਰਨ ਵਾਲਾ ਹੀ ਹੈ। ਪਰ ਫਿਰ ਜਿਹੜਾ ਵਿਵੇਕ ਹੈ ਉਹਨੂੰ ਆਪਣੇ ਸ਼ਸਤਰਾਂ ਦੇ ਨਾਲ ਪ੍ਰਹਾਰ ਕਰਕੇ ਮੋਹ ਨੂੰ ਖਤਮ ਕਰ ਦਿੰਦਾ ਹੈ ਅਤੇ ਜਿੱਤ ਜਿਹੜੀ ਹੈ ਵਿਵੇਕ ਦੀ ਹੋ ਜਾਂਦੀ। ਇਸ ਦਾ ਨਾਂ ਹੈ ਬਾਰ। ਇਹਦੇ ਵਿੱਚ ਇਹ ਸੂਰਮਿਆਂ ਦੇ ਬਾਰੇ ਇਹ ਚਾਰ ਅਰਥ ਬਾਰ ਦੇ ਸਮਝਣੇ। ਪਹਿਲਾ ਮੰਗਲ ਕੀਤਾ ਹੈ, ਆਓ ਉਹਦੀ ਵੀ ਚਾਰ ਸੁਣੋ। ਹਾਂਜੀ ਬੋਲ ਦਿਓ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਤੇ ਇੱਕ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਦੁਆ ਪੜਨੀ ਹੈ। ਗੁਰੂ ਸਾਹਿਬ ਨੇ ਕੈਸੀ ਤਰਤੀਬ ਰੱਖੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਵਿਚਾਰ ਕੇ ਦੇਖੋ ਗੁਰਮਤਿ ਸਿਧਾਂਤ ਨੂੰ। ਇੱਕ ਨੂੰ ਲਿਖਣ ਵਾਸਤੇ ਜੇ ਈੜੀ ਨੂੰ ਸਿਹਾਰੀ ਪਾ ਕੇ ਕੱਕਾ ਲਾ ਦਿੰਦੇ, ਇੱਕ ਤਾਂ ਵੀ ਲਿਖਿਆ ਜਾਣਾ ਸੀ। ਇੱਕ ਨੂੰ ਆਖਿਰ ਇਸੇ ਤਰ੍ਹਾਂ ਲਿਖਦੇ ਹਾਂ ਅਸੀਂ, ਈੜੀ ਨੂੰ ਸਿਹਾਰੀ ਅਤੇ ਕੱਕਾ ਇੱਕ। ਪਰ ਮਹਾਰਾਜ ਸਾਹਿਬ ਨੇ ਜਦੋਂ ਪਰਮਾਤਮਾ ਨੂੰ ਇੱਕ ਲਿਖਿਆ ਹੈ ਉਦੋਂ ਹਿੰਸਿਆਂ ਵਾਲਾ ਗਣਿਤ ਵਿੱਦਿਆ ਦਾ ਇਹ ਕਲਾ ਹੈ। ਈੜੀ ਨੂੰ ਸਿਹਾਰੀ ਅਤੇ ਕੱਕਾ ਲਾ ਕੇ ਮੰਗਲ ਦੇ ਵਿੱਚ ਐਸਾ ਨਹੀਂ ਲਿਖਿਆ ਕਿਸੇ ਵੀ। ਉਹਦਾ ਕਾਰਨ ਕੀ ਹੈ? ਮਹਾਰਾਜ ਸਾਹਿਬ ਨੂੰ ਇਹ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹ ਅੱਖਰਾਂ ਦੀ ਪਾੜ ਚੀੜ ਕਰਨ ਵਾਲੇ, ਅੱਖਰਾਂ ਦਾ ਓਪਰੇਸ਼ਨ ਕਰਨ ਵਾਲੇ ਡਾਕਟਰ ਵੀ ਪੈਦਾ ਹੋਣਗੇ ਜਿਨ੍ਹਾਂ ਨੂੰ ਵਿਆਕਰਨੀਆਂ ਕਿਹਾ ਜਾਂਦਾ। ਇਹ ਮੈਂ ਗੱਲ ਇੱਕ ਦੀ ਕਰਨੀ ਹੈ ਅਤੇ ਉਹਨਾਂ ਨੇ ਇੱਕ ਦੇ ਦੋ ਬਣਾ ਦੇਣੇ, ਵੀ ਇੱਕ ਈੜੀ ਹੈ ਅਤੇ ਇੱਕ ਕੱਕਾ, ਦੋ ਹੋ ਗਏ। ਜਦੋਂ ਗੱਲ ਇੱਕ ਦੀ ਕਰਨੀ ਹੈ ਤਾਂ ਵੀ ਇੱਕ ਦੇ ਨਾਲ ਹੀ ਕਰਨੀ ਹੈ। ਮਹਾਰਾਜ ਨੇ ਇੱਕ ਦੀ ਗੱਲ ਇੱਕ ਨਾਲ ਕੀਤੀ ਹੈ, ਇੱਕ ਨੂੰ ਕੋਈ ਵੰਡ ਨਹੀਂ ਸਕਦਾ ਦੋ ਥਾਂ 'ਤੇ। ਇੱਕ ਉਹ ਹੈ ਜਿਹੜਾ ਦੋ ਥਾਂ 'ਤੇ ਵੰਡਿਆ ਨਾ ਜਾਏ। ਪਰਮਾਤਮਾ ਇੱਕ ਹੈ, ਅਦਵੈਤ ਸਰੂਪ ਹੈ, ਅਖੰਡ ਦਾ ਬੋਧਕ ਹੈ। ਇਸ ਕਰਕੇ ਅਣਜਾਣਪਣੇ ਦੇ ਵਿੱਚ ਜੇ ਉਸ ਤਰ੍ਹਾਂ ਬਹੁਤ ਪੁਰਾਣੇ ਸਮੇਂ 'ਚ ਇੱਕ ਗਿਆਨੀ ਦੁਭਾਸ਼ੀਆ ਸੀ, ਉਹ ਜਿੰਨੀ ਕਥਾ ਗੁਰਮੁਖੀ ਲਿਪੀ 'ਚ ਬੋਲ ਕੇ ਕਰ ਸਕਦਾ ਸੀ ਇਹ ਉਹਦੀ ਸਮਰੱਥਾ ਸੀ, ਉਨੀ ਇੰਗਲਿਸ਼ ਦੇ ਵਿੱਚ ਬੋਲ ਕੇ ਕਰ ਸਕਦਾ ਸੀ। ਅੱਜ ਤਾਂ ਬਹੁਤ ਸਾਰੇ ਨੇ ਇੰਗਲਿਸ਼ ਦੀ ਵੀ ਕਥਾ ਕਰਨ ਵਾਲੇ। ਉਹ ਪੁਰਾਣੇ ਸਮੇਂ ਦੇ ਸਰੀਰਾਂ 'ਚ ਇੱਕ ਬਹੁਤ ਵੱਡੀ ਬਾਤ ਸੀ ਉਸ ਗਿਆਨੀ ਦੀ। ਚਲ ਉਹਨੇ ਕਥਾ ਦਾ ਭੋਗ ਪਾਉਣਾ ਸੀ ਅਤੇ ਮੈਨੂੰ ਉਹਨੇ ਕਿਹਾ ਵੀ ਮਹਾਂਪੁਰਸ਼ਾਂ ਨੂੰ ਮੇਰੀ ਸ਼ਰਧਾ ਹੈ ਵੀ ਕਥਾ ਦੇ ਭੋਗ 'ਤੇ ਮਹਾਂਪੁਰਸ਼ ਜੇ ਆ ਜਾਣ। ਮੈਂ ਉਦੋਂ ਸੰਤਾਂ ਨਾਲ ਪੜ੍ਹਦਾ ਹੀ ਸੀ, ਬੇਨਤੀ ਕੀਤੀ, ਮਹਾਂਪੁਰਸ਼ ਚਲੇ ਗਏ, ਦਿਆਲੂ ਸੁਭਾਅ ਸੀ। ਕਹਿੰਦੇ ਗਿਆਨੀ ਪੋਥੀ ਲੈ ਕੇ ਆਇਆ, ਪੋਥੀ ਲੈ ਕੇ ਆਇਆ। ਕਹਿੰਦੇ ਆ ਦੱਸ ਤੈਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੀਤੀ ਹੈ ਸਾਰੀ, ਵੀ ਨੌਵੇਂ ਮਹੱਲੇ ਦੇ ਜਿਹੜੇ ਸਲੋਕ ਨੇ ਕਥਾ ਇਹਦੀ ਵੀ ਤੂੰ ਹੀ ਕਰੇਗਾ। ਮੈਂ ਉਸ ਤਰ੍ਹਾਂ ਬੋਲ ਦੂੰ ਸੰਤ, ਕਹਿੰਦੇ ਵੀ ਮੈਨੂੰ ਐਂ ਦੱਸ ਥੋੜ੍ਹੇ ਜਿਹੇ ਇਹਨਾਂ ਅੱਖਰਾਂ ਦਾ ਬੋਲ ਕੇ ਅਰਥ ਦੱਸ, ਇੱਕ ਓਅੰਕਾਰ ਦਾ ਕੀ ਹੈ? ਉਹ ਕਹਿੰਦਾ ਇੱਕ ਪਰਮਾਤਮਾ ਹੈ। ਸੰਤ ਕਹਿੰਦੇ ਇੱਕ ਤਾਂ ਮਾਇਆ ਵੀ ਹੈਗੀ, ਇੱਕ ਬ੍ਰਹਿਮੰਡ ਦਾ ਇੱਕ ਸੂਰਜ ਵੀ ਹੈਗਾ, ਇੱਕ ਚੰਦਰਮਾ ਵੀ ਹੈਗਾ, ਪਰਮਾਤਮਾ ਇੱਕ ਹੈ ਤਾਂ ਕੋਈ ਅਰਥ ਨਾ ਬਣਿਆ। ਉਹ ਬੜਾ ਪਜ਼ਲ ਦਾ ਹੋ ਗਿਆ। ਮਹਾਂਪੁਰ ਕਹਿੰਦੇ ਇਹਨੂੰ ਕਹਿ ਵੀ ਇੱਕ ਅਦਵੈਤ ਸਰੂਪ ਹੈ, ਬਾਕੀ ਸਾਰੇ ਇੱਕ ਇੱਕ ਤਾਂ ਹੈਗੇ ਪਰ ਦਵੈਸ਼ ਹੈ ਉਹਨਾਂ ਦੇ ਵਿੱਚ, ਅਦਵੈਤ ਦਾ ਬੋਧਕ ਹੈ। ਫਿਰ ਮਹਾਂਪੁਰਸ਼ਾਂ ਨੇ ਕਿਹਾ, ਕਹਿੰਦੇ ਪਹਿਲੇ ਸਲੋਕ ਦੇ ਅਰਥ ਨਾਲ ਕਹਿੰਦਾ ਗੁਣ ਗੋਬਿੰਦ ਗਾਇਓ ਨਹੀਂ। ਸੰਤ ਕਹਿੰਦੇ ਦੁਬਾਰੇ ਬੋਲ। ਕਹਿੰਦਾ ਗੁਣ ਗੋਬਿੰਦ ਗਾਇਓ ਨਹੀਂ। ਤੀਸਰੀ ਵਾਰ ਕਹਿੰਦੇ ਫਿਰ ਬੋਲ। ਫਿਰ ਉਹ ਕਹਿੰਦਾ ਗੁਣ ਗੋਬਿੰਦ ਗਾਇਓ ਨਹੀਂ। ਸੰਤ ਕਹਿੰਦੇ ਤੈਨੂੰ ਗਿਆਨੀ ਕਿਹਨੇ ਬਣਾਇਆ, ਤੈਨੂੰ ਅੱਖਰ ਤਾਂ ਸਹੀ ਨਹੀਂ ਬੋਲਣੇ ਆਉਂਦੇ, ਨੰਨਾ ਲੱਗਿਆ ਹੋਇਆ, ਤੂੰ ਨਾਨਾ ਬੋਲੀ ਜਾਂਦਾ। ਉਹ ਕਹਿ ਗੁਣ ਗੋਬਿੰਦ ਗਾਇਓ ਨਹੀਂ, ਨੰਨਾ ਬੋਲ। ਉਹ ਵਿਚਾਰਾ ਇੰਨਾ ਘਬਰਾ ਗਿਆ, ਤਰੀਲੀਆਂ ਆ ਗਿਆ ਉਹਨੂੰ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਲੇ ਦੀ ਕਲਗੀਧਰ ਪਾਤਸ਼ਾਹ ਦੇ ਵਿਦਿਆਲੇ ਦੀ ਵਿੱਦਿਆ ਅੱਜ ਵੀ ਬੜੀ ਭਾਰੂ ਹੈ, ਨਹੀਂ ਮੁਕਾਬਲਾ ਹੁੰਦਾ ਸੰਸਾਰ ਦੇ ਵਿਦਵਾਨਾਂ ਤੋਂ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੈ, ਇਸ ਕਰਕੇ ਇੱਕ ਅਦੁੱਤੀ ਓਅੰਕਾਰ ਦੀ ਜਿਹੜੀ ਪਰਿਭਾਸ਼ਾ ਹੈ ਉਹਦੇ ਵਿੱਚ ਲਿਖਿਆ ਹੈ, ਆਕਾਰ ਓਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੋ ਓਅੰਕਾਰ ਪਹਿਚਾਨ। ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਅਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਿਸ਼ੇਸ਼ਣਾਂ ਵਾਲਾ ਬ੍ਰਹਿਮ ਪ੍ਰਾਪਤ ਕਿਵੇਂ ਹੁੰਦਾ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਜੀ। ਦੂਜਾ ਅਰਥ ਇਹ ਕਰ ਲੈਣਾ, ਇਹ ਮੰਗਲ ਕਰਕੇ ਮਹਾਰਾਜ ਸਾਹਿਬ ਜੀ, ਪਿੱਛੇ ਆਪ ਜੀ ਨੇ ਸੁਣ ਲਿਆ ਵੀ ਇਹ ਮੰਗਲ ਜਿਹੜਾ 524 ਵਾਰ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਇਹ 32 ਵਾਰ ਆਉਂਦਾ, 33 ਵਾਰ ਜਿਹੜਾ ਮੰਨਦੇ ਹੈ ਉਹ ਮੂਲ ਮੰਤਰ ਵਾਲਾ ਨਾਲ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ 9 ਵਾਰ ਆਉਂਦਾ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਕੇਵਲ 2 ਵਾਰ ਆਉਂਦਾ, 568 ਵਾਰ ਮੰਗਲ ਮੰਗਲ ਹੈ। ਅਤੇ ਉਹ ਮਹਾਰਾਜ ਸਾਹਿਬ ਜੀ ਇਹ ਮੰਗਲ ਕਰਕੇ ਫਿਰ ਅੱਗੇ ਜਿਹੜਾ ਅਹਿਸਾਸ ਸੁਣ ਜੀ, ਅੰਮ੍ਰਿਤ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੈ ਜੀ।
ਸਲੋਕ ਮਹਲਾ ਪਹਿਲਾ।
ਮਹਾਰਾਜ ਸਾਹਿਬ ਜੀ, ਕਿਉਂਕਿ ਇਸ ਵਾਰ ਦਾ ਅਰਥ ਹੋਇਆ ਪੌੜੀਆਂ, ਪੌੜੀਆਂ ਇਕੱਲੇ ਗੁਰੂ ਅਮਰਦਾਸ ਜੀ ਦੀਆਂ, ਮਹੱਲੇ ਅਤੇ ਸਲੋਕ ਮਿਲਵੇਂ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਉਦੋਂ ਫਿਰ ਇਹ ਅੱਖਰਾਂ ਦੀ ਯੋਜਨਾ ਭਾਈ ਗੁਰਦਾਸ ਨੂੰ ਕਹਿ ਕੇ ਪ੍ਰਕਰਨ ਮਿਲਦੇ ਉਹ ਉਸ ਤਰ੍ਹਾਂ ਜੋੜੀ ਗਈ। ਅਤੇ ਇਹੋ ਮਹਾਰਾਜ ਸਾਹਿਬ ਸੱਚੇ ਫਿਰ ਵੀ ਜਿਹੜੇ 22 ਵਾਰਾਂ ਦੇ ਵਿੱਚ ਜਿਹੜੇ ਸਲੋਕ ਉਹਦੇ ਵਿੱਚ ਸੈਟਿੰਗ ਜਿਹੜੀ ਹੈ ਉਸ ਤੋਂ ਬਾਹਰ ਚਲੇ ਗਏ, ਉਹਨਾਂ ਨੂੰ ਇੱਕ ਪਾਸੇ ਰੱਖੇ ਗਏ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪੱਟਾਂ ਦੇ ਸਵੱਈਏ ਲਿਖੇ ਗਏ, ਉਸ ਤੋਂ ਬਾਅਦ ਕਹਿੰਦੇ ਭਾਈ ਗੁਰਦਾਸ ਹੁਣ ਤਾਂ 12 ਤੋਂ ਬਚੇ ਹੋਏ ਸਲੋਕ ਜਿਹੜੇ ਨੇ ਉਹ ਇਕੱਠੇ ਇੱਕ ਬਾਣੀ ਬਣਾ ਦਿਓ। ਉਹਨੂੰ ਕਹਿੰਦੇ 12 ਅਤੇ ਵਧੀਕ, 12 ਤੋਂ ਵਧੀਕ ਵਧੇ ਹੋਏ ਜਿਹੜੇ ਉਹਨਾਂ ਦੇ ਵਿੱਚ ਨਹੀਂ ਆ ਸਕੇ ਉਹ ਫਿਰ ਉਸ ਬਾਣੀ। ਇਹੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਇਹ ਅੰਮ੍ਰਿਤ ਬਚਨ ਉਸ ਵੇਲੇ ਹੈ ਇਹ, ਜਿਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਿਸ਼ੰਬਰ, ਗਿਆਨੀ ਜੀ ਤੁਸੀਂ ਨਾਰਾਜ਼ ਹੋ ਗਏ ਮੇਰੇ ਨਾਲ, ਤੁਸੀਂ ਨਹੀਂ ਪਾਠ ਬੋਲਿਆ ਮੁੜ ਕੇ ਮੇਰੇ ਨਾਲ, ਬੜੇ ਪਿਆਰ ਵਾਲੇ ਨਾ ਹਰਜੀਤ ਸਿੰਘ ਹੋਰੀ, ਅਤੇ ਮੂਹਰੇ ਹੋ ਕੇ ਬੈਠੋ ਕੋਈ ਨਹੀਂ ਆਨੰਦ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਿਸ਼ੰਬਰਪੁਰ ਸ਼ਹਿਰ ਦੇ ਵਿੱਚ ਗਏ ਹੋਏ, ਵਿਸ਼ੰਬਰ ਸਮਝ ਨਹੀਂ ਆਏਗਾ ਮੇਰੇ ਖਿਆਲ, ਕਿਉਂਕਿ ਹੁਣ ਪ੍ਰਚਲਿਤ ਨਾਮ ਕੁਛ ਹੋਰ ਹੈ। ਮੈਂ ਹੁਣ ਵਾਲਾ ਨਾਮ ਲੈਣਾ ਜਿਹਨੂੰ ਹੁਣ ਪਟਨਾ ਸਾਹਿਬ ਕਹਿੰਦੇ ਆ ਜੀ, ਇਹ ਗ੍ਰੰਥ ਆ ਜੀ, ਵਿਸ਼ੰਬਰਪੁਰੇ ਦਾ ਨਾਮ ਹੈ ਜੀ। ਮਹਾਰਾਜ ਸਾਹਿਬ ਜੀ ਇਸ ਸ਼ਹਿਰ 'ਤੇ ਜੰਗਲ ਜਿਹੜਾ ਨੇੜੇ ਨੇੜੇ ਲੱਗਦਾ ਉਹਦੇ ਵਿੱਚ ਵਿਚਰ ਰਹੇ ਸੀ। ਅਤੇ ਮਰਦਾਨਾ ਜਦੋਂ ਮਹਾਰਾਜ ਨੇ ਕੋਈ ਖੇਡ ਵਰਤਾਉਣੀ ਹੁੰਦੀ ਸੀ ਤਾਂ ਮਰਦਾਨੇ ਦੇ ਮਨ ਨੂੰ ਪ੍ਰੇਰ ਦਿੰਦੇ ਸੀ, ਬਦਨਾਮੀ ਮਰਦਾਨੇ ਦੀ ਹੋ ਜਾਂਦੀ ਆ, ਖੇਡ ਗੁਰੂ ਨਾਨਕ ਦੀ ਹੋ ਸੀ ਇਹ ਵੀ। ਅਤੇ ਜੇ ਕਿਤੇ ਭਾਈ ਬਾਲੇ ਨੇ ਕਹਿਣਾ ਮਹਾਰਾਜ ਵੀ ਮਰਦਾਨਾ ਇਉਂ ਕਰਦਾ ਹੈ, ਇਹ ਕਰਦਾ ਜੀ ਮੈਨੂੰ ਭੁੱਖ ਲਈ ਆ, ਕਹਿੰਦੇ ਨਹੀਂ ਬਾਲਿਆ, ਨਾ ਤਾਂ ਤੂੰ ਕੋਈ ਬਹੁਤਾ ਬੋਲਦਾ ਅਤੇ ਨਾ ਮੈਂ ਬੋਲਦਾ, ਜੇ ਮਰਦਾਨਾ ਵੀ ਚੁੱਪ ਕਰਦਾ ਇਤਿਹਾਸ ਹੀ ਨਹੀਂ ਬਣਨਾ, ਇਹਦਾ ਇਹਦੇ ਸਿਰ 'ਤੇ ਇਤਿਹਾਸ ਬਣ ਰਿਹਾ। ਇਹ ਗੁਰੂ ਸਾਹਿਬ ਦੀ ਖੇਡ ਸੀ, ਮਰਦਾਨਾ ਦਾ ਗੁਰੂ ਸਾਹਿਬ ਦਾ ਮਨ ਹੀ ਸੀ ਸਮਝ ਲਓ, ਬਾਲਾ ਗੁਰੂ ਨਾਨਕ ਸਾਹਿਬ ਦਾ ਬਲ ਹੀ ਸੀ ਸਮਝ ਲਓ, ਇਹ ਤਾਂ ਦੋ ਰੂਪ ਹੀ ਧਾਰਨ ਕੀਤੇ ਸੱਚੇ ਪਾਤਸ਼ਾਹ, ਉਹਦੇ ਮਨ ਨੂੰ ਪ੍ਰੇਰ ਦਿੱਤਾ। ਇਹ ਮਰਦਾਨੇ ਦੇ ਇਹ ਕਹਿਣ ਦੇ ਦੋ ਭਾਵ ਬੜੇ ਨੰਗੇ ਚਿੱਟੇ ਹੈ। ਜਦੋਂ ਮਰਦਾਨਾ ਕਹਿੰਦਾ ਸੀ ਭੁੱਖ ਲੱਗੀ ਹੈ, ਇਹ ਭੁੱਲ ਜਾਓ ਵੀ ਮਰਦਾਨਾ ਆਪਣੇ ਵਾਸਤੇ ਕਹਿੰਦਾ ਸੀ, ਮਰਦਾਨੇ ਦੇ ਮਨ ਦੇ ਵਿੱਚ ਆਉਂਦੇ ਸੀ ਮੇਰੇ ਸਤਿਗੁਰੂ, ਮੇਰੇ ਗੁਰੂ ਨਾਨਕ ਸ਼ਹਿਨਸ਼ਾਹ ਜਿਨ੍ਹਾਂ ਨੇ ਕੁਝ ਨਹੀਂ ਖਾਧਾ ਕੁਝ ਨਹੀਂ ਪੀਤਾ, ਮੇਰੇ ਬਹਾਨੇ ਹੀ ਕੁਝ ਖਾ ਲੈਣ, ਤਾਂ ਫਿਰ ਉਹ ਆਪਣੇ ਜੁੰਮੇ ਲੈ ਕੇ ਕਹਿੰਦਾ ਜੀ ਮਹਾਰਾਜ ਮੈਨੂੰ ਭੁੱਖ ਲੱਗੀ ਹੈ, ਅਤੇ ਉਹਦਾ ਮਜ਼ਾਕ ਉਡਾਉਣ ਲੱਗ ਗਏ ਸਾਡੇ ਲੋਕ ਵੀ ਆਹ ਦੇਖੋ ਜੀ ਮਰਦਾਨਾ ਇਉਂ ਕਹਿੰਦੇ, ਉਹਦੀ ਭਾਵਨਾ ਵੀ ਦੇਖੋ। ਮਰਦਾਨਾ ਕਹਿਣ ਲੱਗਿਆ ਗਰੀਬ ਨਵਾਜ਼, ਇਹ ਸਾਰੀ ਉਮਰ ਜੰਗਲਾਂ 'ਚ ਲਈ ਫਿਰੋਂਗੇ ਜਾਂ ਕਿਤੇ ਸ਼ਹਿਰ 'ਚ ਵੀ ਲੈ ਜਾਓਗੇ, ਮਾਰੇ ਕਹਿੰਦੇ ਕੀ ਕਰਨਾ ਸ਼ਹਿਰ 'ਚ, ਮਹਾਰਾਜ ਭੁੱਖ ਲੱਗੀ ਹੈ ਕੁਛ ਖਾਣਾ ਪੀਣਾ ਕੁਛ, ਇਹ ਜੰਗਲਾਂ ਦੇ ਵਿੱਚ ਥੋੜ੍ਹੀ ਕੁਛ ਮਿਲਦਾ। ਮਹਾਰਾਜ ਕਹਿੰਦੇ ਕੋਈ ਨਹੀਂ, ਆ ਨੇੜੇ ਵਿਸੰਬਰਪੁਰ ਹੈ, ਬੜਾ ਘੁੱਗ ਵੱਜਦਾ ਸ਼ਹਿਰ ਹੈ, ਤੂੰ ਇੱਥੇ ਤੈਨੂੰ ਭੇਜ ਦੇਣਾ ਜਾਂ ਛਕਿਆ ਉੱਥੇ ਜਿਹੜਾ ਕੁਛ ਹੈਗਾ। ਮਰਦਾਨਾ ਹੌਕਾ ਜਿਹਾ ਲੈ ਕੇ ਕਹਿੰਦਾ ਜੀ ਸ਼ਹਿਰ 'ਚ ਜਾ ਕੇ ਕੀ ਕਰਾਂਗੇ, ਆਪਣੇ ਪੱਲੇ ਕਿਹੜਾ ਹੈਗਾ ਕੁਛ, ਨਾ ਮੇਰੇ ਕੋਲ ਕੁਛ ਹੈ ਮਾਇਆ, ਨਾ ਤੁਸੀਂ ਰੱਖਦੇ ਹੋ, ਤੁਸੀਂ ਤਾਂ ਤਿਆਗੀ ਹੈ ਐਡੇ ਹੋ, ਨਾ ਬਾਲੇ ਕੋਲ ਹੈ, ਉਹੀ ਤੁਰੇ ਫਿਰਦੇ ਆ ਵੀ ਬਿਨ ਦਮ ਕੇ ਸੌਦਾ ਨਹੀਂ ਹਾਟ। ਕੋਈ ਵੀ ਹੱਟੀ ਐਸੀ ਨਹੀਂ ਜਿਹੜਾ ਬਿਨਾਂ ਦਾਮਾਂ ਤੋਂ ਸੌਦਾ ਦੇ ਦੇਵੇ, ਅਤੇ ਕਰਾਂਗੇ ਕੀ। ਮਹਾਰਾਜ ਹੱਸ ਕੇ ਕਹਿੰਦੇ ਅੱਛਾ ਪੱਲੇ ਬੰਨਣ ਦਾ ਬੜਾ ਸ਼ੌਕ ਹੈ ਤੈਨੂੰ। ਕਹਿੰਦੇ ਰੁਕ ਜਾ, ਨਿਰੰਕਾਰ ਦੀ ਮਾਇਆ ਸਾਰੀ ਜਗ੍ਹਾ ਵਰਤੀ ਹੋਈ ਹੈ। ਸ਼ਹਿਨ ਸ਼ਾਹ ਨੇ ਆਪਣਾ ਸੱਜਾ ਪੈਰ ਥੋੜ੍ਹਾ ਜਿਹਾ ਖੜਾਮ ਤੋਂ ਬਾਹਰ ਕੱਢਿਆ, ਬਾਹਰ ਕੱਢ ਕੇ ਪੈਰ ਦੇ ਅੰਗੂਠੇ ਨੂੰ ਧਰਤੀ ਦੇ ਵਿੱਚ ਇਸ ਤਰ੍ਹਾਂ ਹਿਲਾ ਦਿੱਤਾ। ਪੋਲੀ ਜ਼ਮੀਨ ਸੀ, ਜਦੋਂ ਉਹਨੂੰ ਥੋੜ੍ਹਾ ਜਿਹਾ ਹਿਲਾਇਆ ਉਹਦੇ ਵਿੱਚੋਂ ਚਮਕਦਾ ਇੱਕ ਲਾਲ ਨਿਕਲਿਆ। ਇਹ ਇਹੋ ਜਿਹੀਆਂ ਕਥਾ ਤੁਹਾਡੇ ਭਾਵਨਾ ਵਾਲਿਆਂ ਵਾਸਤੇ ਤਾਂ ਬਹੁਤ ਵਧੀਆ ਨੇ, ਨਾਸਤਕਾਂ ਵਾਸਤੇ ਤਾਂ ਜਿਹਾ ਜਿਹਾ ਬਿਛੂ ਨੇ ਡੰਗ ਮਾਰ ਦਿੱਤਾ, ਜਿਹਾ ਜਿਹੀ ਜੀ ਸਾਖੀ ਸੁਣਾ ਦਿੱਤੀ, ਕੋਈ ਫਰਕ ਨਹੀਂ, ਜ਼ਹਿਰ ਚੜ੍ਹ ਜਾਂਦੀ ਹੈ। ਇਹੋ ਜੀ ਇਹ ਕਿਵੇਂ ਹੋ ਗਿਆ, ਪੈਰ ਨੂੰ ਕਰੇਲ ਕੇ ਉਹਦੇ ਵਿੱਚੋਂ ਲਾਲ ਕਿਵੇਂ ਜਿਵੇਂ ਆਇਆ ਜੀ, ਆਹ ਕਿਵੇਂ ਹੋ ਗਿਆ। ਇਹ ਅਕਲ ਆਪਣੇ ਕੋਲ ਰੱਖੋ, ਜੋ ਇਤਿਹਾਸ ਲਿਖਿਆ ਉਹਨੂੰ ਸੁਣੋ ਵਿਚਾਰ। ਮਹਾਰਾਜ ਕਹਿੰਦੇ ਲੈ ਆਹ ਲਾਲ ਪਿਆ ਲੈ ਜਾ ਇਹਨੂੰ। ਸਤਿਵਾਚਨ ਜੀ ਚੁੱਕਿਆ, ਕਹਿੰਦਾ ਜੀ ਬੜਾ ਸੋਹਣਾ ਹੈ, ਮਰਦਾਨੇ ਦੀ ਪਹਿਲੀ ਵਾਰ ਦੇਖਿਆ ਸੀ। ਕਹਿੰਦੇ ਮਰਦਾਨੇ ਆ ਧੋਖਾ ਨਾ ਖਾ ਜਾਈ, ਮੁੱਲ ਪਾਉਂਦਾ ਜਾਈ ਅਤੇ ਵਾਪਸ ਆ ਜਾਈ, ਬਾਅਦ 'ਚ ਕਰਾਂਗੇ ਕੀ ਕਰ। ਇਹ ਸਤਿਵਾਚਨ ਗਿਆ ਦਿਖਾਇਆ ਕਿਸੇ ਨੂੰ, ਕਹਿੰਦੇ ਕੀ ਹੈ, ਕਹਿੰਦੇ ਦੋ ਕੁ ਪੈਸੇ ਤੇ ਦਿੰਦੇ ਸਰ। ਅੱਗੇ ਚਲਾ ਗਿਆ, ਉਹ ਕਹਿੰਦੇ ਵੀ 2 ਰੁਪਏ। ਉਸ ਤੋਂ ਅੱਗੇ ਚਲਿਆ ਗਿਆ, ਉਹ ਕਹਿੰਦੇ ਵੀ 100 ਰੁਪਈਆ। ਵਾਪਸ ਮੁੜ ਆਇਆ, ਮਹਾਰਾਜ ਇਹ ਕਿਹਾ ਹੈ, ਇਹ ਕਿਤੇ 2 ਪੈਸੇ ਮੁੱਲ, ਕਿਤੇ 2 ਰੁਪਈਏ ਮੁੱਲ, ਅਤੇ ਕਿਤੇ 100 ਰੁਪਈਆ ਮੁੱਲ। ਇਹ ਦੱਸੋ ਹੁਣ, ਮੈਂ ਤਾਂ ਸੁਣਿਆ ਸੀ ਲਾਲ ਬੜਾ ਕੀਮਤੀ ਹੁੰਦਾ, ਜੇ ਇਹ ਲਾਲ ਹੈ ਤਾਂ ਵੱਧ ਤੋਂ ਵੱਧ 100 ਰੁਪਈਏ ਮੁੱਲ ਪਿਆ ਇਹਦਾ। ਮਹਾਰਾਜ ਕਹਿੰਦੇ ਤੈਨੂੰ ਅਜੇ ਇਹਦਾ ਗਾਹਕ ਨਹੀਂ ਮਿਲਿਆ। ਇਸ ਸ਼ਹਿਰ ਦੇ ਵਿੱਚ ਇੱਕ ਸਾਲ ਸਰਾਇ ਜੋਹਰੀ ਹੈ, ਅੱਜ ਉਹਦੇ ਮਕਾਨ ਦਾ, ਸਾਲ ਸਰਾਜ ਦਾ, ਅੱਜ ਤਖ਼ਤ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਹੋਇਆ ਹੈ, ਇਹ ਉਹਦਾ ਘਰ ਸੀ ਆਪਣਾ, ਔਰ ਜਿੱਥੇ ਉਹਦੀ ਦੁਕਾਨ ਸੀ ਉੱਥੇ ਲਹਿਦਾ ਗੁਰਦੁਆਰਾ ਬਣਿਆ ਹੋਇਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਉੱਥੇ ਜਾ ਅਤੇ ਫਿਰ ਵੇਖਦੇ ਹਾਂ। 7 ਵਜੇ ਮਰਦਾਨਾ ਗਿਆ ਅਤੇ ਜੌਹਰੀ ਨੇ ਦੇਖ ਲਿਆ ਵੀ ਕੋਈ ਫਕੀਰ ਹੈ ਇਹਦੇ ਕੋਲ, ਕੁਛ ਹੈ ਮਰਦਾਨੇ ਦੇ ਕੋਲ, ਅਤੇ ਆਮ ਸਧਾਰਨ ਜੇ ਵਸਤਰਾਂ ਦੇ ਵਿੱਚ ਲਪੇਟਿਆ ਹੋਇਆ ਲਾਲ। ਉਹ ਕਹਿੰਦਾ ਜੀ ਕੀ ਹੈ, ਕਹਿੰਦਾ ਜੀ ਸੌਦਾ ਤੁਹਾਡੀ ਦਰ 'ਤੇ ਲੈ ਕੇ ਆਇਆ। ਕਹਿੰਦੇ ਖੋਲ੍ਹ। ਜਦੋਂ ਮਰਦਾਨੇ ਨੇ ਉਹ ਕੱਢ ਕੇ ਬਾਹਰ ਰੱਖਿਆ, ਉਹਨੇ ਦੋਨੇ ਹੀ ਹੱਥ ਜੋੜ ਲਏ, ਆਪਣੇ ਅਧਰ ਕੇ ਸੇਵ ਨੂੰ ਕਹਿੰਦਾ ਉਹ ਜਲਦੀ ਦੇ ਕੇ ਗੱਲੇ ਦੇ ਵਿੱਚੋਂ 100 ਰੁਪਈਆ ਕੱਢ ਕੇ ਲੈ ਗਿਆ। ਮਰਦਾਨਾ ਕਹਿੰਦਾ ਜੀ ਮੈਂ ਨਹੀਂ ਵੇਚਣਾ ਇਹ 100 ਨੂੰ, 100 ਤਾਂ ਪਹਿਲਾਂ ਵੀ ਮਿਲਦਾ। ਉਹ ਕਹਿੰਦੇ ਬਈ ਚੁੱਪ ਕਰ ਜਾ। 100 ਰੁਪਈਆ ਲਿਆ ਅਤੇ ਮੱਥਾ ਟੇਕਦਾ ਨਮਸਕਾਰ ਕਰ ਦਿੱਤੀ। ਕਹਿਣ ਲੱਗੇ ਵੀ ਤੇਰਾ ਜਿਹੜਾ ਮਾਲਕ, ਤੂੰ ਇਹਦਾ ਮਾਲਕ ਹੈ ਕਿ ਜਾਂ ਤੂੰ ਨੌਕਰ ਹੈ ਕਿਸੇ? ਕਹਿੰਦਾ ਜੀ ਮੈਂ ਤਾਂ ਮੁੱਲ ਖਰੀਦਿਆ ਹੋਇਆ ਗੋਲਾ ਕਹਿ ਲਓ ਮੈਨੂੰ, ਨੌਕਰ ਕਹਿ ਲਓ ਮੈਨੂੰ, ਸਿੱਖ ਕਹਿ ਲਓ, ਮੇਰੇ ਤਾਂ ਕਈ ਨਾਂ ਨੇ, ਮਾਲਕ ਤਾਂ ਮੇਰਾ ਬਾਹਰ ਬੈਠਾ ਹੋਇਆ ਜੰਗਲਾਂ ਵਿੱਚ। ਕਹਿੰਦੇ ਜੀ ਤੇਰਾ ਮਾਲਕ ਬਹੁਤ ਵੱਡਾ ਸ਼ਾਹੂਕਾਰ ਲੱਗਦਾ ਹੈ। ਉਹ ਕਹਿੰਦੇ ਸ਼ਾਹੂਕਾਰ ਕੀ ਹੁੰਦੇ ਨੇ, ਰਾਜੇ ਮਹਾਰਾਜੇ ਤਾਂ ਉਹਨਾਂ ਦੇ ਚਰਨਾਂ 'ਚ ਡਿੱਗਦੇ ਦੇਖੇ ਆ। ਕਹਿਣ ਲੱਗਿਆ ਵੀ ਸੱਜਣਾ ਇਹ ਜਿਹੜਾ ਲਾਲ ਹੈ ਇਹਦੀ ਕੀਮਤ ਕੋਈ ਨਹੀਂ, ਬੇਕੀਮਤ ਹੈ ਇਹ, ਫਿਰ 100 ਰੁਪਈਆ। ਕਹਿੰਦੇ ਮੇਰੇ ਉਸਤਾਦ ਹੋਰਾਂ ਨੇ ਕਿਹਾ ਸੀ ਵੀ ਜੇ ਇਹੋ ਜਿਹਾ ਲਾਲ ਜਿਹਦੀ ਇਹੋ ਜਿਹੀ ਝਲਕ ਹੋਵੇ ਕਿਤੇ ਮਿਲ ਜਾਏ ਤਾਂ ਉਹਦੇ ਸਨਮਾਨ ਵਜੋਂ 100 ਰੁਪਈਆ, ਉਹਦੇ ਸਤਿਕਾਰ ਵਜੋਂ ਮੱਥਾ ਟੇਕਣਾ, ਇਹ ਤਾਂ ਇਹਦੀ ਦਰਸ਼ਨੀ ਭੇਟਾ ਕੀਤੀ ਹੈ, ਮੁੱਲ ਨਹੀਂ ਹੈ। ਮਰਦਾਨਾ ਬੜਾ ਖੁਸ਼ ਹੋਇਆ ਵੀ ਨਾਲੇ ਤਾਂ ਲਾਲ ਆਪਣੇ ਕੋਲ ਹੀ ਰਹਿ ਗਿਆ ਅਤੇ ਨਾਲੇ 100 ਰੁਪਈਆ ਵੀ ਮਿਲ ਗਿਆ ਅਤੇ ਹੁਣ ਤਾਂ ਕਈ ਦਿਨ ਦਾ ਰਾਸ਼ਨ ਬਣ ਗਿਆ। ਬੜਾ ਖੁਸ਼ ਹੋਇਆ, 100 ਰੁਪਈਆ ਲੈ ਕੇ ਸ਼ਹਿਨਸ਼ਾਹ ਦੇ ਕੋਲ ਆਇਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮਰਦਾਨਿਆ ਕਿਵੇਂ ਆ? ਕਹਿੰਦਾ ਜੀ ਆ 100 ਰੁਪਈਆ ਕਹਿੰਦੇ ਲਾਲ ਵੀ ਨਾਲ ਨਹੀਂ ਫਿਰਦਾ 100 ਰੁਪਇਆ ਵੀ? ਕਹਿੰਦੇ ਜੀ ਉਹ ਕਹਿੰਦਾ ਸੀ ਵੀ ਇਹਦੀ ਦਰਸ਼ਨੀ ਭੇਟਾ। ਕਹਿੰਦੇ ਨਹੀਂ ਨਹੀਂ, ਜਦੋਂ ਲਾਲ ਆਪਣੇ ਕੋਲ ਜਾ ਮੁੜ ਕੇ ਆਉਂਦਾ ਪਏ। ਮਰਦਾਂ ਨੇ ਕਿਹਾ ਉਹਨੂੰ, ਕਹਿੰਦਾ ਭਾਈ ਇਹ ਮੋੜ ਲੈ, ਮੇਰਾ ਗੁਰੂ ਤਾਂ ਰੱਖਦਾ ਨਹੀਂ। ਉਹ ਕਹਿੰਦਾ ਮੈਂ ਤਾਂ ਹੁਣ ਮੱਥਾ ਟੇਕ ਦਿੱਤਾ, ਮੈਂ ਨਹੀਂ ਰੱਖਣਾ। ਮਰਦਾਨਾ ਫੇਰ ਮੁੜਿਆ, ਮਹਾਰਾਜ ਕਹਿੰਦੇ ਨਾ ਫੇਰ ਜਾ। ਮੁੱਕਦੀ ਗੱਲ ਵੀ ਇਤਿਹਾਸ ਕਹਿੰਦਾ 7 ਵਾਰੀ ਮਰਦਾਨੇ ਨੂੰ ਗੇੜੇ ਕੱਢਣੇ ਪਏ। ਹੁਣ ਜਿਹੜਾ ਬੰਦਾ ਢਿੱਡੋਂ ਭੁੱਖਾ ਹੈ, ਉੱਧਰ ਸਾਲ ਸਰਾਏ ਨਹੀਂ ਰੱਖਦਾ, ਉਹਦੇ ਗੁਰੂ ਨਾਨਕ ਸਾਹਿਬ ਨਹੀਂ ਰੱਖਦੇ, ਮਰਦਾਨਾ ਖਿੱਚ ਕੇ ਉਹਦੀ ਦੁਕਾਨ 'ਤੇ ਭਗਾ ਕੇ ਮਾਰੇ, ਕਹਿੰਦਾ ਆਹ ਚੱਕ, ਕਹਿੰਦਾ ਆਪਣਾ ਕਿੱਥੇ, ਕਹਿੰਦਾ ਮੈਨੂੰ ਟੰਟਾ ਛੇੜਿਆ, ਕਹਿੰਦਾ ਉੱਧਰ ਗੁਰੂ ਨਹੀਂ ਰੱਖਦਾ, ਉੱਧਰ ਤੂੰ ਨਹੀਂ ਰੱਖਦਾ, ਆਹ 100 ਰੁਪਇਆ ਚੱਕ ਆਪਣਾ। ਉਹ ਕਹਿੰਦਾ ਰੁਕ ਜਾ ਵੀ, ਕੋਈ ਸ਼ਾਹੂਕਾਰ ਨਹੀਂ ਹੈ ਫਿਰ ਜਿਹਦੇ ਨਾਲ ਤੂੰ ਰਹਿੰਦੇ, ਇਹ ਕੋਈ ਰੱਬੀ ਰੂਹ ਹੋ ਸਕਦੀ ਹੈ? ਸ਼ਾਹੂਕਾਰ ਕੌਣ ਹੈ ਜਿਹਨੂੰ ਮਾਇਆ ਦਾ ਲਾਲਚ ਨਾ ਹੋਵੇ? ਆਪਣੇ ਅਧਰਕੇ ਸੇਵ ਨੂੰ ਕਹਿੰਦਾ ਬੱਚੇ ਪ੍ਰਸ਼ਾਦਾ ਲੈ ਕੇ ਚੱਲ, ਮੈਂ ਵੀ ਆਉਣਾ ਮੰਗ ਰਿਹਾ। ਅਧਰਕਾ ਸੀ ਉਹਦਾ ਨਾਂ, ਜਦੋਂ ਆਇਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਉਹਦਾ ਮਨ ਰੰਗਿਆ ਗਿਆ, ਅਤੇ ਪਿੱਛੋਂ ਸਾਲ ਸਰਾਏ ਜੋਹਰੀ ਆਉਂਦਾ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਲੰਗਰ ਵੀ ਉਹਨੇ ਛਕਾਇਆ ਉੱਥੇ। ਅਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਮਰਦਾਨੇ ਨੂੰ ਸੰਬੋਧਨ ਕਰਕੇ ਜੰਗਲ 'ਚ ਬੈਠਿਆ ਆਹ ਸ਼ਬਦ ਉਚਾਰਨ ਕੀਤਾ, ਜਿਹੜਾ ਅੱਜ ਦੀ ਕਥਾ ਦਾ ਸ਼ੁਰੂ ਦੇ ਵਿੱਚ। ਹੁਣ ਬੋਲੋ ਜੀ ਇਹ ਬਿਣ ਗਾਹਕ।
ਬਿਣ ਗਾਹਕ ਗੁਣ ਵੇਚੀਐ,
ਆਹ ਵੀ ਬੋਲ ਦਿੰਦਾ।
ਸਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਸਲੋਕ ਬੋਲਿਆ ਜੇ,
ਵਿਣ ਗਾਹਕ ਗੁਣ ਵੇਚੀਐ।
ਮਹਾਰਾਜ ਕਹਿੰਦੇ ਮਰਦਾਨਿਆਂ, ਮਨੁੱਖਾ ਸਰੀਰ ਵੀ ਇੱਕ ਲਾਲ ਹੈ, ਇਹਦਾ 2 ਪੈਸੇ ਮੁੱਲ ਪਾਉਣ ਵਾਲੇ ਉਹ ਨੇ ਜਿਹੜੇ ਜੰਮ ਗਏ ਔਰ ਮਰ ਗਏ, ਕੁਛ ਨਹੀਂ ਪੱਲੇ ਪਿਆ, 2 ਪੈਸੇ ਮੁੱਲ ਪਾਇਆ। 2 ਰੁਪਈਏ ਮੁੱਲ ਉਹਨਾਂ ਨੇ ਪਾਇਆ ਜਿਨ੍ਹਾਂ ਨੇ ਕਦੇ ਸਵੇਰੇ ਥੋੜ੍ਹਾ ਜਿਹਾ ਰਾਮ ਰਾਮ ਖੁਦਾ ਵਾਹਿਗੁਰੂ ਕਹਿ ਲਿਆ, ਸ਼ਾਮ ਨੂੰ ਕਹਿ ਲਿਆ, ਅਤੇ ਬਾਕੀ ਸਾਰਾ ਦਿਨ ਆਪਣੇ ਕੰਮਾਂ 'ਚ ਰੁੱਝੇ ਰਹੇ, ਉਹ 2 ਕੁ ਰੁਪਈਏ ਹੀ ਮੁੱਲ ਪਾਇਆ ਇਹਦਾ। 100 ਰੁਪਈਏ ਮੁੱਲ ਪਾਇਆ ਜਿਹੜੇ ਆਪਣੇ ਨਿਤਨੇਮ ਦੇ ਵਿੱਚ ਤਾਂ ਪੱਕੇ ਹੋ ਗਏ, ਅਤੇ ਬਾਕੀ ਸਭ ਕੁਛ ਸੰਸਾਰੀ ਕਰ ਰਹੇ ਹੈ। ਕਹਿੰਦੇ ਇਸ ਦਾ ਅਸਲੀ ਮੁੱਲ ਪਾਇਆ ਜੌਹਰੀ ਨੇ, ਜਿਹਨੇ 100 ਰੁਪਈਆ ਸਨਮਾਨ ਵਜੋਂ ਹੀ ਮੱਥਾ ਟੇਕ ਦਿੱਤਾ, ਜਿਨ੍ਹਾਂ ਨੇ ਮਨੁੱਖਾ ਸਰੀਰ ਨੂੰ ਬੜਮੁੱਲਾ ਪਦਾਰਥ ਸਮਝ ਲਿਆ, ਅਤੇ ਬਿਨਾਂ ਗਾਹਕ ਤੋਂ ਇਹ ਮਨੁੱਖਾ ਸਰੀਰ ਜਿਹੜਾ ਲਾਲ ਦੀ ਨਿਆਈ ਹੈ, ਬਿਨਾਂ ਗਾਹਕ ਤੋਂ ਬਿਨਾਂ ਗੁਣ ਤੋਂ ਜੇ ਕਿਤੇ ਕੋਈ ਸੌਦਾ ਵੇਚੀਦਾ ਹੈ ਤਾਂ ਫਿਰ ਉਹਦਾ ਹਾਲ ਇਹ ਹੁੰਦਾ ਹੈ ਜੋ ਤੂੰ ਦੇਖਦਾ ਰਿਹਾ, ਲਾਲ ਦਾ ਹੋਇਆ।
ਤੋ ਗੁਣ ਸਹਿਗੋ ਜਾਏ,
ਉਹ ਫਿਰ ਗੁਣ ਜਿਹੜਾ ਸਹਿਗੋ ਨਾਮ ਸਸਤੇ ਦਾ, ਸਸਤੇ ਭਾਅ 'ਚ ਲਿਆ ਜਾਂਦਾ ਉਹ ਸੌਦਾ ਜਿਹਦਾ ਗਾਹਕ ਨਾ ਹੋਵੇ ਕੋਈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਗਿਆਨ ਹੈ ਪਰਮੇਸ਼ਰ ਦਾ, ਇਹ ਬੜਮੁੱਲਾ ਲਾਲ ਹੈ, ਪਰ ਬਿਨਾਂ ਗਾਹਕ ਤੋਂ ਜਾਣੀ ਅਧਿਕਾਰੀ ਤੋਂ ਬਿਨਾਂ ਜਿਹੜਾ ਗਿਆਨ ਹੈ, ਬਿਨ ਗਾਹਕ ਗੁਣ ਵੇਚੀਏ, ਵੇਚਣ ਤੋਂ ਭਾਵ ਹੈ ਜੇ ਕਿਸੇ ਅਨ ਅਧਿਕਾਰੀ ਨੂੰ ਉਪਦੇਸ਼ ਦੇਈਏ, ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਸਸਤਾ ਜਾਣ ਦੀ ਨਿਆਈ ਹੈ, ਉਹਨੇ ਕਦਰ ਕੋਈ ਨਹੀਂ ਕਰਨੀ ਗਿਆਨ ਦੀ, ਉਹਦੇ 'ਤੇ ਅਸਰ ਕੋਈ ਨਹੀਂ ਹੋਣਾ। ਅਤੇ ਬਲਕਿ ਮਨਮੁਖ ਚੰਚਲ ਸੇਕੋ ਸਿੱਖੀ ਉਲਟੀ ਹੋਏ, ਇਹ ਤਾਂ ਫਿਰ ਉਸ ਤਰ੍ਹਾਂ ਹੋਊਗਾ। ਇੱਕ ਸੰਸਕ੍ਰਿਤ ਦਾ ਗ੍ਰੰਥ ਸੂਹ ਕਿਤਾਬਲੀ ਲਿਖਿਆ ਸੀ ਪੰਜਾਬੀ 'ਚ, ਉਹਨੂੰ ਸਾਰ ਕਿਤਾਬਲੀ ਕਹਿੰਦੇ ਹੈ, ਪੰਡਿਤ ਹਰਦਿਆਲ ਜੀ ਨੇ, ਇਹ ਗੁਰੂ ਘਰ ਦੇ ਨਾਲ ਘਰਾਣਾ ਪਿੱਛੇ ਤੋਂ ਚੱਲਿਆ ਆ ਰਿਹਾ ਹੈ। ਉਹਨੇ ਇੱਕ ਪ੍ਰਸੰਗ ਲਿਖਿਆ, ਵਿਅੰਗ ਕਸਿਆ ਹੈ, ਇੱਕ ਕੋਈ ਬਾਂਦਰ ਸੀ ਪੋਹ ਦਾ ਮਹੀਨਾ, ਇਹ ਬਾਂਦਰ ਜਿਹੜਾ ਠੁਰ ਠੁਰ ਕਰਦਾ ਫਿਰਦਾ, ਹਵਾ ਚੱਲ ਰਹੀ ਹੈ, ਹਵਾ ਚੱਲਦੀ ਦੇ ਵਿੱਚ ਉਹ ਬਹੁਤ ਤੰਗ ਹੋ ਰਿਹਾ ਹੈ, ਇੱਕ ਬਿਰਸ਼ ਦੇ ਹੇਠਾਂ ਉਹ ਇਕੱਠਾ ਜਿਹਾ ਹੋਇਆ, ਜਿਵੇਂ ਬਾਂਦਰ ਦਾ ਸੁਭਾਅ ਬੈਠਣ ਦਾ, ਉਹ ਇਕੱਠਾ ਹੋਇਆ ਬੈਠਾ ਅਤੇ ਕੰਬ ਰਿਹਾ, ਕੰਪਨ ਹੋ ਰਹੀ ਹੈ ਸਰੀਰ ਵਿੱਚ, ਸਰਦੀ ਸੀ ਜ਼ਿਆਦਾ। ਉਹਦੇ ਆਲ੍ਹਣੇ ਦੇ ਵਿੱਚ ਇੱਕ ਚਿੜੀ ਬੈਠੀ ਹੈ, ਇਹ ਛੋਟੀ ਜਿਹੀ ਹੁੰਦਾ ਪਰਿੰਦਾ, ਇਹਦੇ ਕੋਲ ਦਿਮਾਗ ਬਹੁਤ ਵੱਡਾ, ਇੱਕ ਇੱਕ ਤੀਲਾਂ ਲੈ ਕੇ ਇਹ ਆਪਣਾ ਮਕਾਨ ਇਹੋ ਜਿਹੇ ਢੰਗ ਨਾਲ ਗੁੰਦਦਾ ਹੈ। ਆਲ੍ਹਣੇ ਤਾਂ ਸਾਰੀ ਦੁਨੀਆ ਦੇ ਪੰਛੀ ਬਣਾਉਂਦੇ ਨੇ, ਪਰ ਇਹ ਪਰਿੰਦਾ ਕੁਛ ਵੱਖਰੀ ਕਿਸਮ ਦਾ ਹੈ, ਇਹ ਆਪਣੇ ਰਹਿਣ ਦੇ ਲਈ ਪਿੱਛੇ ਮਕਾਨ ਜਿਹੜਾ ਬਣਾਉਂਦਾ ਉਹਦੇ ਮੂਹਰੇ ਬਰਾਂਡਾ ਵੀ ਬਣਾਉਂਦਾ ਇੱਕ ਛੋਟਾ ਜਿਹਾ, ਉਹਦਾ ਜੀ ਕਰਦਾ ਬਰਾਂਡੇ ਮੂਹਰੇ ਬਹਿ ਜਾਂਦਾ, ਉਹਦਾ ਜੀ ਕਰਦਾ ਅੰਦਰ ਚਲਿਆ ਜਾਂਦਾ ਆਲਣੇ ਦੇ ਵਿੱਚ। ਉਹ ਕਿਤੇ ਉਹਦੇ 'ਚ ਨਰ ਅਤੇ ਮਾਦਾ ਦੋ ਕਿਸਮ ਦੇ ਹੁੰਦੇ ਆ, ਨਰ ਤਾਂ ਗਿਆ ਹੋਇਆ ਮਾਦਾ ਸੀ, ਉਹਨੇ ਦੇਖਿਆ ਅਤੇ ਹੇਠਾਂ ਬੰਦਰ ਠੁਰ ਠੁਰ ਕਰਦਾ, ਉਹਨੇ ਥੋੜ੍ਹਾ ਜਿਹਾ ਮੂੰਹ ਬਾਹਰ ਕੱਢ ਕੇ ਉਹਨੂੰ ਕਿਹਾ ਕਿ ਵੀ ਭਾਈ ਦੋ ਤੇਰੇ ਹੱਥ ਨੇ ਜਿਹੜੇ ਇਹ ਵੀ ਬੰਦਿਆਂ ਵਰਗੇ ਲੱਗਦੇ ਨੇ ਮੈਨੂੰ, ਅਤੇ ਦੋ ਤੇਰੇ ਪੈਰ ਜਿਹੜੇ ਇਹ ਵੀ ਬੰਦਿਆਂ ਦੀ ਤਰ੍ਹਾਂ ਹੀ ਲੱਗਦੇ ਨੇ, ਤੇਰਾ ਮੂੰਹ ਵੀ ਮੈਨੂੰ ਬਹੁਤ ਸਾਰਾ ਮਨੁੱਖਾਂ ਦੇ ਨਾਲ ਮਿਲਦਾ ਜੁਲਦਾ ਲੱਗਦਾ, ਮੈਨੂੰ ਦਿਸ ਰਿਹਾ ਦੀਸੀਅਤ ਪੁਰਖ ਆਕਾਰ, ਮੈਨੂੰ ਤਾਂ ਬੰਦੇ ਦਾ ਆਕਾਰ ਦਿਸ ਰਿਹਾ, ਪਰ ਮੈਂ ਤੈਨੂੰ ਪੁੱਛਦੀ ਹਾਂ ਸੀਤ ਬਾਤ ਕੀ ਘਾਤ ਹਿੱਤ ਕਾਹੇ ਨਾ ਕਰੋ ਅਗਾਰ, ਠੰਡੀ ਹਵਾ ਚੱਲ ਰਹੀ ਹੈ, ਉਹ ਮੇਰੇ ਕੋਲ ਕੋਈ ਹੱਥ ਨਹੀਂ ਹੈ, ਮੇਰੇ ਕੋਲ ਪੈਰ ਨਹੀਂ ਹੈ, ਇੱਕ ਮੂੰਹ ਹੈ, ਇਹ ਚੁੰਝ ਦੇ ਨਾਲ ਮੈਂ ਇੱਕ ਆਲਣਾ ਬਣਾ ਲਿਆ, ਮੈਂ ਸਰਦੀ ਤੋਂ ਆਰਾਮ ਦੇ ਨਾਲ ਇੱਥੇ ਬੈਠੀ ਹਾਂ, ਅਤੇ ਤੂੰ ਬੰਦਾ ਹੋ ਕੇ ਠੋਠੋ ਕਰਦਾ ਫਿਰਦਾ, ਇਹ ਤੋਂ ਮਕਾਨ ਨਹੀਂ ਬਣਾ ਹੁੰਦਾ। ਅਤੇ ਬਾਂਦਰ ਮੂਹਰੇ ਦੇ ਪੈ ਗਿਆ ਜਿਵੇਂ ਮਨਮੁੱਖ ਪੈਂਦੇ ਹੁੰਦੇ ਆ, ਕਹਿੰਦਾ ਸੂਚੀ ਮੁੱਖ ਬਿਵਿਚਾਰ ਨਹੀਂ ਰੰਡੇ ਪੰਡਿਤ ਰਾਰ, ਕਹਿੰਦਾ ਰੰਡੀਏ ਵਿਦਵਾਨ ਦੇ ਨਾਲ ਝਗੜਾ ਕਰਦੀ ਹੈ, ਆਪਣੇ ਆਪ ਨੂੰ ਵਿਦਵਾਨ ਕਹਿੰਦਾ ਜਿਵੇਂ ਕਾਂਸੀ ਪੜ੍ਹ ਕੇ ਆਇਆ ਹੁੰਦਾ, ਕਹਿੰਦਾ ਰੰਡੇ ਪੰਡਿਤ ਰਾਰ ਵਿਦਵਾਨ ਨਾਲ ਝਗੜਾ ਕਰਦੀ ਹੈ ਤੂੰ, ਹੈਂ ਕੀ ਸਮਝਿਆ ਤੈਂ, ਮੰਨਿਆ ਮੈਂ ਸਰਦੀ ਦੇ ਵਿੱਚ ਆਪਣਾ ਮਕਾਨ ਨਹੀਂ ਬਣਾ ਸਕਿਆ, ਇਹ ਠੀਕ ਹੈ, ਪਰ ਫਿਕਰ ਨਾ ਕਰ ਵੀ ਤੇਰੇ ਵਾਲਾ ਆਲਣਾ ਦਾ ਤੀਲਾ ਤੀਲਾ ਕਰਨ ਨੂੰ ਸਮਰੱਥ ਹੈ। ਇਹ ਕਹਿ ਕੇ ਬੰਦ ਨੇ ਮਾਲੀ ਛਾਲ, ਉਹ ਵਿਚਾਰੀ ਡਰਦੀ ਉੱਡ ਕੇ ਹੋਰ ਥਾਂ ਚਲੀ ਗਈ ਅਤੇ ਉਹਦਾ ਤੀਲਾ ਤੀਲਾ ਖੜਾ ਕੇ ਰੱਖ ਦਿੱਤਾ, ਕਹਿੰਦਾ ਆ ਲੈ ਮੈਨੇ ਮਾਰਦੀ ਤੇਰੇ ਵਾਲਾ ਵੀ ਢਾ ਦਿੱਤਾ। ਅਤੇ ਉੱਥੇ ਫਿਰ ਧਰਮ ਸ਼ਾਸਤਰ ਕਹਿੰਦਾ ਆਹ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਬਿਨ ਗਾਹ ਗੁਣ ਵੇਚੀ ਹੈ, ਅਤੇ ਗਿਆਨ ਵੀ ਕਿਸੇ ਅਕਲ ਵਾਲੇ ਨੂੰ ਦਿਓ, ਅਤੇ ਨਹੀਂ ਤਾਂ ਉਹ ਚਿੜੀ ਵਾਲੀ ਹੋਊਗੀ ਤੁਹਾਡੇ ਨਾਲ, ਉਹ ਨੁਕਸਾਨ ਕਰੂ ਤੁਹਾਡਾ। ਜੈਸੇ ਤੈਸੇ ਪੁਰਖ ਕੋ ਦੇ ਉਪਦੇਸ਼ ਨਾ ਸੰਤ, ਜਣੇ ਕੜੇ ਨੂੰ ਉਪਦੇਸ਼ ਨਾ ਦਿਓ। ਕਹਿੰਦੇ ਨਹੀਂ ਤਾਂ ਚਿੜੀ ਜਿਹੜੀ ਘਰ ਵਾਲੀ ਸੀ ਨਾ, ਘਰ ਤੋਂ ਰਹਿਤ ਕਰਕੇ ਰੱਖ ਦਿੱਤੀ ਬਾਂਦਰ ਨੇ, ਗਿਆਨ ਇਹ ਦਿੱਤਾ ਸੀ ਉਹਨੇ, ਕੋਈ ਮਾੜੀ ਗੱਲ ਨਹੀਂ ਸੀ ਕਰੀ। ਇਸ ਕਰਕੇ ਅਧਿਕਾਰੀ ਤੋਂ ਬਿਨਾਂ ਗਿਆਨ ਦੇਣਾ, ਗੁਰੂ ਸਾਹਿਬ ਜੀ ਕਹਿੰਦੇ ਨੇ ਬਿਨ ਗਾਹ ਗੁਣ ਵੇਚੀ ਹੈ ਤਾਂ ਗੁਣ ਸਹਿ ਕੋ ਜਾਏ, ਸਸਤਾ ਚਲਿਆ ਜਾਂਦਾ। ਅਧਿਕਾਰੀ ਹੋਵੇ, ਅਧਿਕਾਰੀ ਕੌਣ ਹੈ, ਜਿਹਦੇ ਚਾਰ ਸਾਧਨ ਕੀਤੇ ਹੋਏ ਨੇ ਉਹ ਅਧਿਕਾਰੀ ਹੈ। ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਸਰਵਣ ਮੰਨਣ ਦੇ ਆਸਨ ਤਤੂੰ ਪਾਦੇਸ਼ੋ ਅੰਤਰੰਗ, ਇਹ ਜਿਹੜੇ ਸਾਧਨ ਹੋਵੇ ਚਵ ਸਾਧਨ ਸਹਿਤ ਸੋ ਅਧਿਕਿਰਤ ਤੂੰ ਮਾਂ, ਮਲ ਵਖੇਪ ਜਾ ਕੇ ਨਹੀਂ ਕਿੰਤ ਏਕ ਅਗਿਆਨ। ਗਿਆਨ ਦਾ ਅਧਿਕਾਰੀ ਕੌਣ ਹੈ, ਮਲ ਦੋਸ ਦੀ ਨਿਵਿਰਤੀ ਕਰ ਲਈ ਹੋਵੇ ਨਿਸ਼ਕਾਮ ਸੇਵਾ ਕਰਕੇ, ਵਖੇਪ ਦੋਸ ਦੀ ਨਿਵਿਰਤੀ ਕਰ ਲਈ ਹੋਵੇ ਮਨ ਦੀ ਚੰਚਲਤਾ ਨੂੰ ਦੂਰ ਕਰ ਲਿਆ ਹੋਵੇ ਉਪਾਸ਼ਨਾ ਕਰਕੇ ਨਾਮ ਜਪ ਕੇ, ਕੇਵਲ ਅਗਿਆਨ ਰਹਿੰਦਾ ਹੋਵੇ ਬਾਕੀ, ਔਰ ਫਿਰ ਚਾਰ ਸਾਧਨ ਉਹਦੇ ਪੱਲੇ ਹੋਣ, ਸਰਵਣ ਮੰਨਣ ਦੇ ਆਸਨ, ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਅਤੇ ਇਹ ਚਾਰ ਸਾਧਨਾਂ ਦੇ ਸਹਿਤ ਹੋਵੇ, ਕੇਵਲ ਇੱਕ ਅਗਿਆਨ ਬਾਕੀ ਹੈ, ਚਾਰ ਸਾਧਨ ਉਹਦੇ ਕੋਲ ਹਨ, ਅਤੇ ਉਹਨੂੰ ਕਹਿੰਦੇ ਨੇ ਵੀ ਇਹ ਅਧਿਕਾਰੀ ਹੈ, ਰਾਗ ਦਵੈਸ ਜਾ ਕੇ ਨਹੀਂ ਕਿੰਤ ਏਕ ਅਗਿਆਨ, ਹੋਵੇ ਚਵ ਸਾਧਨ ਸਹਿਤ ਸੋ ਅਧਿਕਿਰਤ ਤੋਂ ਮਾਨ, ਉਹਨੂੰ ਕਹਿੰਦੇ ਅਧਿਕਾਰੀ ਗਿਆਨ ਦਾ, ਉਹ ਤੋਂ ਬਿਨਾਂ ਤਾਂ ਸਸਤਾ ਚਲਿਆ ਜਾਂਦਾ ਹੈ।
ਗੁਣ ਕਾ ਗਾਹਕ ਜੇ ਮਿਲੇ,
ਜੇ ਗਿਆਨ ਦਾ ਗਾਹਕ ਕੋਈ ਮਿਲ ਜਾਏ, ਯਾਨੀ ਅਧਿਕਾਰੀ ਮਿਲ ਜਾਏ, ਕਿਸੇ ਵੀ ਸੌਦੇ ਦਾ ਜਿਹੜਾ ਕੋਈ ਗਾਹਕ ਮਿਲ ਜਾਏ, ਤਾਂ ਫਿਰ ਤੋ ਗੁਣ
ਲੱਖ ਵਿਕਾਏ,
ਤਾਂ ਫਿਰ ਉਹ ਗੁਣ ਜਿਹੜਾ ਲੱਖਾਂ ਦਾ ਵਿਕ ਜਾਂਦਾ ਮਰਦਾਨਿਆਂ, ਜਿਵੇਂ ਆਹ ਦੇਖ ਲਏ, ਕਹਿੰਦਾ ਵੀ ਮੇਰੇ ਕੋਲ ਤਾਂ ਜੀ ਜਿੰਨਾ ਧਨ ਪਿਆ ਇਹ ਧਨ ਇਹਦੇ ਮੁਕਾਬਲੇ 'ਚ ਹੈ ਨਹੀਂ, ਲੱਖਾਂ ਦਾ ਮੁੱਲ ਪਾ ਦਿੱਤਾ ਨਾ ਇਸਨੇ। ਇਸੇ ਤਰ੍ਹਾਂ ਗਿਆਨ ਦੀ ਬਾਤ ਹੈ, ਇਹਨੇ ਲੱਖਾਂ ਦਾ ਮੁੱਲ ਪਾਇਆ, ਉਹ ਲੱਖ ਰੂਪ ਪਰਮਾਤਮਾ ਨੂੰ ਲੱਖ ਲੈਂਦਾ, ਜਾਣ ਲੈਂਦਾ, ਇਹੀ ਲੱਖਾਂ ਨੂੰ ਜਾਣਨਾ ਹੈ। ਤੋ ਇਸ ਪ੍ਰਕਾਰ ਕਿਹਾ ਹੈ, ਹਾਂਜੀ
ਗੁਣ ਤੇ ਗੁਣ ਮਿਲ ਪਾਈ ਹੈ,
ਇਹ ਗੁਣ ਤੇ ਗੁਣ ਮਿਲ ਪਾਈ ਹੈ, ਗੁਣੀ ਸਤਿਗੁਰੂ ਜੀ ਨੂੰ, ਉਹਨਾਂ ਦੇ ਕੋਲੋਂ ਗਿਆਨ ਦਾ ਗੁਣ ਲੈ ਕੇ ਪਾਈਐ ਕਿਸ ਨੂੰ ਪਰਮਾਤਮਾ ਨੂੰ ਪਾ ਲਈਦਾ ਗਿਆਨ ਦੁਆਰਾ।
ਜੇ ਸਤਿਗੁਰ ਮਾਹੇ ਸਮਾਏ,
ਜੇ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਸਿੱਖ ਜਿਹੜਾ ਸਮਾ ਜਾਏ, ਗੁਰੂ ਦੀ ਆਗਿਆ ਰੂਪੀ ਗੋੜ ਦੇ ਵਿੱਚ ਕਿਹਾ ਭਾਈ ਗੁਰਦਾਸ ਨੇ, ਤੋ ਇਸ ਪਰਕੇ ਜੇ ਸਮਾ ਜਾਵੇ
ਮੋਲ ਅਮੋਲ ਨਾ ਪਾਈਐ,
ਤੇ ਅਮੋਲਕ ਵਸਤੂ ਦਾ ਮੋਲ ਨਾ ਪਾਈਐ, ਮੁੱਲ ਨਹੀਂ ਪੈਸਾ ਦਾ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਲਓ। ਇਹ ਸੰਸਾਰ ਦੇ ਕਰੰਸੀ ਦੇ ਨਾਲ ਉਹਦਾ ਮੁੱਲ ਨਹੀਂ ਪਾਇਆ ਜਾਂਦਾ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਈਆ ਹੈ ਮੋਲ, ਇਹ ਨਹੀਂ ਪਾਇਆ ਜਾਂਦਾ।
ਵਣਜ ਨਾ ਲੀਜੈ ਹਾਟ,
ਇਹ ਸੰਸਾਰ ਦੇ ਵਣਜ ਕਰਨ ਵਾਲੇ ਕਿਸੇ ਹੱਟੀ ਤੋਂ ਨਹੀਂ ਪਰਮਾਤਮਾ ਦਾ ਨਾਮ ਲੈ ਸਕਦੇ। ਇਸ ਕਰਕੇ ਕਿਹਾ ਹੈ ਤੇ ਵਣਜ ਨਾ ਕੀਜੈ ਹਾਟ, ਜਿਹੜਾ ਨਾਮ ਦਾ ਸਤਿਗੁਰੂ ਦੇ ਕੋਲੋਂ ਜਿਹਨਾਂ ਨੇ ਨਾਮ ਲੈ ਲਿਆ ਹੈ, ਕਹਿੰਦੇ ਉਹ ਵਣਜ ਨਾ ਲੀਜੈ ਹਾਟ, ਕਰਮਾਂ ਦਾ ਵਣਜ ਕਰਨ ਵਾਲਾ ਜਿਹੜਾ ਇਹ ਬਣਜਾਰਾ ਜੀਵ ਹੈ, ਉਹ ਫਿਰ ਜੂਨਾ ਰੂਪੀ ਹੱਟੀਆਂ 'ਤੇ ਨਹੀਂ ਵਿਕਦਾ ਫਿਰਦਾ, ਜਿਹਨੂੰ ਬ੍ਰਹਮ ਗਿਆਨ ਹੋ ਗਿਆ ਹੈ।
ਨਾਨਕ ਪੂਰਾ ਤੋਲ ਹੈ,
ਮਹਾਰਾਜ ਕਹਿੰਦੇ ਗਿਆਨ ਜਿਹੜਾ ਹੈ ਇਹ ਪੂਰਾ ਤੋਲ ਹੈ, ਇਹਦੇ ਵਿੱਚ ਕੋਈ ਨਿਉਣਤਾ ਨਹੀਂ ਹੈ।
ਕਬੂ ਨਾ ਹੋਵੇ ਘਾਟ,
ਇਹਦੇ ਵਿੱਚ ਘੱਟ ਨਹੀਂ ਹੈ ਕਿਤੇ, ਪੂਰਾ ਹੈ। ਜਿਵੇਂ ਪਰਮਾਤਮਾ ਪੂਰਾ, ਉਹਦਾ ਗਿਆਨ ਵੀ ਪੂਰਾ ਹੈ, ਅਪਰੋਕਸ਼ ਬ੍ਰਹਮ ਗਿਆਨ ਪੂਰਾ ਹੈ।
ਮਹੱਲਾ ਚੌਥਾ,
ਹੁਣ ਮਹਾਰਾਜ ਸਾਹਿਬ ਜੀ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਇਸ ਪ੍ਰਕਰਨ ਦੇ ਨਾਲ ਸ਼ਬਦ ਮੇਲਦੇ ਹੋਏ ਗ੍ਰੀਨਵਾਸ ਸਤਿਗੁਰੂ ਮਹੱਲਾ ਚੌਥੇ ਪਾਤਸ਼ਾਹ ਦਾ ਹੈ, ਗੁਰੂ ਰਾਮਦਾਸ ਮਹਾਰਾਜ ਦਾ।
ਨਾਮ ਵਿਹੂਣੇ ਭਰਮ ਸਹਿ,
ਨਾਮ ਰੂਪੀ ਲਾਲ ਤੋਂ ਬਿਨਾਂ ਤਾਂ ਜਿਹੜੇ ਖਾਲੀ ਨੇ ਨਾ, ਉਹ ਭਰਮ ਦੇ ਵਿੱਚ ਭਰਮਦੇ ਫਿਰਦੇ ਆ, ਸੰਸਾਰ ਦੇ ਵਿੱਚ ਜੰਮਣ ਮਰਨ ਦੇ ਚੱਕਰ 'ਚ ਭਰਮਦੇ ਫਿਰਦੇ ਹਨ।
ਆਵੇ ਜਾਵੇ ਨੀਤ,
ਉਹ ਨੀਤ ਨਿਤ ਹੀ ਜੰਮ ਕਰਕੇ ਆ ਰਹੇ ਹੈ, ਮਰ ਕਰਕੇ ਜਾ ਰਹੇ ਹੈ। ਇਹ ਜੰਮਣ ਅਤੇ ਮਰਨ ਦਾ ਝੰਝਟ ਜਿਹੜਾ ਉਹਨਾਂ ਨੂੰ ਪਿਆ ਹੀ ਰਹੇਗਾ, ਆਉਂਦੇ ਜਾਂਦੇ ਰਹਿਣਗੇ ਨਿੱਤ ਹੀ, ਹਮੇਸ਼ਾ ਹੀ। ਜਿੱਥੇ ਵੀ ਜਾ ਕੇ ਸਰੀਰ ਧਾਰਨ ਕੀਤਾ, ਉਸੇ ਥਾਂ 'ਤੇ ਮੌਤ ਪਹੁੰਚ ਗਈ, ਪਿੱਛਾ ਨਹੀਂ ਛੱਡਿਆ ਮੌਤ ਨੇ। ਮਨੁੱਖਾ ਸਰੀਰ ਦੇ ਵਿੱਚ ਜੇ ਕੋਈ ਬੜਮੁੱਲੀ ਚੀਜ਼ ਆ ਵਾਹਿਗੁਰੂ ਦਾ ਨਾਮ ਹੈ, ਦੱਸੋ ਕਿਹੜੀ ਜੂਨ ਦੇ ਵਿੱਚ ਮਾਤਾ ਪਿਤਾ ਨਹੀਂ ਮਿਲੇ ਆਪਾਂ ਨੂੰ, ਜਿਹੀ ਜੀ ਜੂਨ ਹੋਏ ਜੇ ਮਾਤਾ ਪਿਤਾ, ਕਿਹੜੀ ਜੂਨ ਦੇ ਵਿੱਚ ਭੈਣ ਭਰਾ ਨਹੀਂ ਮਿਲੇ, ਜਿਹੀ ਜੀ ਜੂਨ ਹੋਏ ਜੇ ਭੈਣ ਭਰਾ, ਕਿਹੜੀ ਜੂਨ ਦੇ ਵਿੱਚ ਬੱਚੇ ਨਹੀਂ ਮਿਲੇ, ਜਿਹੀ ਜੀ ਜੂਨ ਸੀ ਉਹੋ ਜਿਹੇ ਬੱਚੇ ਵੀ ਪੈਦਾ ਹੁੰਦੇ ਰਹੇ, ਨੀਂਦ ਵੀ ਮਿਲਦੀ ਰਹੀ, ਖਾਣਾ ਵੀ ਮਿਲਦਾ ਰਿਹਾ, ਜੇ ਨਹੀਂ ਮਿਲਿਆ ਤਾਂ ਸਤ ਸੰਗਤ ਨਹੀਂ ਮਿਲੀ, ਜੇ ਨਹੀਂ ਮਿਲਿਆ ਤਾਂ ਵਾਹਿਗੁਰੂ ਦਾ ਨਾਮ ਨਹੀਂ ਮਿਲਿਆ, ਗੁਰੂ ਨਹੀਂ ਮਿਲਿਆ। ਇਹ ਮਨੁੱਖਾ ਸਰੀਰ ਦੇ ਬੜਮੁੱਲੀਆਂ ਚੀਜ਼ਾਂ ਨੇ, ਇਸ ਕਰਕੇ ਇਹ ਜਿਹੜਾ ਹੈ ਨਾਮ ਵੀ ਹੋਣੇ ਭਰਮ ਸਹਿ, ਆਵੇ ਜਾਵੇ ਨਿੱਤ ਹੀ ਆਉਂਦੇ ਜਾਂਦੇ ਰਹਿੰਦੇ ਹਨ।
ਇੱਕ ਬੰਦ ਇੱਕ ਢੀਲਿਆ,
ਹੁਣ ਇਹਦੇ ਵਿੱਚ ਇੱਕ ਪ੍ਰਮਾਣ ਦਿੰਦੇ ਹੈ, ਜਿਹੜਾ ਸਾਡੇ ਆਮ ਲੌਕਿਕ ਪ੍ਰਮਾਣ ਕਹਿ ਸਕਦੇ ਹਾਂ, ਵੈਦਿਕ ਤਾਂ ਨਹੀਂ ਹੈ। ਵੈਦਿਕ ਪ੍ਰਮਾਣ ਹੁੰਦਾ ਜਿਹੜਾ ਵੇਦਾਂ ਸ਼ਾਸਤਰਾਂ ਦੇ ਗ੍ਰੰਥਾਂ 'ਚ ਲਿਖਿਆ ਵਾ ਹੋਵੇ, ਲੌਕਿਕ ਪ੍ਰਮਾਣ ਹੁੰਦਾ ਜਿਹੜੀ ਲੋਕਾਂ ਦੀ ਰੀਤ ਦੇ ਵਿੱਚ ਕੋਈ ਗੱਲ ਚੱਲੀ ਹੋਵੇ, ਉਹਦਾ ਦ੍ਰਿਸ਼ਟਾਂਤ ਹੈ। ਇਹ ਲੌਕਿਕ ਦ੍ਰਿਸ਼ਟਾਂਤ ਦੇ ਰਹੇ ਮਹਾਰਾਜ ਬਾਣੀ 'ਚ, ਉਹ ਕੀ ਹੈ? ਆ ਮੌਲੀ ਹੁੰਦੀ ਹੈ, ਜਿਹਨੂੰ ਕਈ ਇਲਾਕਿਆਂ ਦੇ ਵਿੱਚ ਮੌਲੀ ਕਹਿੰਦੇ ਆ, ਕਈਆਂ ਨੂੰ ਮਾਲਵੇ ਦੇ 'ਚ ਖੰਮਣੀ ਕਹਿੰਦੇ ਨੇ, ਇਹਨੂੰ ਦੁਆਬੇ ਦੇ 'ਚ ਮੌਲੀ ਕਹਿੰਦੇ ਨੇ, ਮਾਝੇ ਦੇ ਵਿੱਚ ਵੀ ਮੌਲੀ ਕਹਿੰਦੇ ਨੇ, ਇਹ ਵੱਖਰੀ ਵੱਖਰੀ ਬੋਲੀ 'ਚ ਬੋਲਿਆ। ਖੰਮਣੀ ਹੁੰਦੀ ਹੈ, ਮੌਲੀ ਹੁੰਦੀ ਆ, ਉਹ ਲਾਲ ਰੰਗ ਦੀ ਹੈ, ਉਹਦੇ 'ਚ ਇੱਕ ਪੀਲਾ ਜਿਹਾ ਰੰਗ ਹੁੰਦਾ, ਇੱਕ ਚਿੱਟਾ ਰੰਗ ਹੁੰਦਾ, ਤਿੰਨ ਰੰਗ ਹੁੰਦੇ ਨੇ ਮੌਲੀ ਦੇ ਵਿੱਚ। ਅਤੇ ਜਿਹੜੇ ਤੁਹਾਡੇ ਵਿੱਚ ਸਿਆਣੀ ਉਮਰ ਦੇ ਬੈਠੇ ਹੈ ਜਾਂ ਬੀਬੀਆਂ ਬੈਠੀਆਂ, ਹੁਣ ਤੁਹਾਨੂੰ ਤਾਂ ਪਤਾ ਹੀ ਹੋਊਗਾ, ਪਰ ਹੁਣ ਦੇ ਨਿਆਣਿਆਂ ਨੂੰ ਨਹੀਂ ਪਤਾ ਹੈ ਵੀ ਇਹ ਰੰਗ ਕਿਵੇਂ ਹੁੰਦੇ ਨੇ। ਇਹ ਵੱਖਰੇ ਵੱਖਰੇ ਨਹੀਂ ਹੁੰਦੇ, ਪੁਰਾਣੇ ਸਮੇਂ ਦੀ ਤਕਰੀਰ ਹੋ ਸੀ, ਹੁਣ ਦੇ ਲਾਰੀਆਂ ਦੀ ਗੱਲ ਹੋਰ ਹੈ। ਹੁਣ ਤਾਂ ਧਾਗੇ ਇਕੱਠੇ ਕਰ ਲੈਂਦੇ ਹੋਣਗੇ ਵੀ ਚਿੱਟੇ ਧਾਗੇ ਲੈ ਲਏ, ਪੀਲੇ ਲੈ ਗਏ ਅਤੇ ਖੰਮਣੀ ਬਣਾ ਲਈ, ਇੱਕ ਨਹੀਂ ਸੀ ਬਣਦੀ ਹੈ। ਇੱਕੋ ਹੀ ਚਿੱਟੇ ਧਾਗੇ ਨੂੰ ਲੈ ਕੇ ਉਹਨੂੰ ਚੰਗੀ ਤਰ੍ਹਾਂ ਘੁੱਟ ਕੇ ਗੰਢ ਦੇਣੀ, ਬਹੁਤ ਘੁੱਟ ਕੇ, ਔਰ ਇੱਕ ਗੰਢ ਦੇਣੀ ਬਹੁਤ ਪੋਲੀ ਜੀ, ਹਲਕੀ ਜੀ ਗੰਢ ਦੇਣੀ ਹੈ, ਅਤੇ ਬਾਕੀ ਨੂੰ ਰੱਖਣਾ ਹੈ ਉਸੇ ਤਰ੍ਹਾਂ। ਉਹਨੂੰ ਫਿਰ ਲਾਲ ਰੰਗ ਦੇ ਪਾਣੀ ਦੇ 'ਚ ਭਿਉਂ ਦੇਣਾ ਹੈ। ਉਹ ਜਿਹੜੀ ਘੁੱਟ ਕੇ ਗੰਢ ਬੰਨੀ ਹੋਈ ਸੀ ਉੱਥੋਂ ਮੌਲੀ ਚਿੱਟੀ ਰਹਿ ਜਾਂਦੀ ਹੈ, ਜਿਹੜੀ ਪੋਲੀ ਜੀ ਗੰਢ ਸੀ ਉੱਥੇ ਪੀਲੀ ਹੋ ਜਾਂਦੀ ਹੈ।
ਬਾਕੀ ਲਾਲ ਹੋ ਜਾਂਦੀ ਹੈ। ਹੁਣ ਮਹਾਰਾਜ ਨੇ ਇੱਥੇ ਦ੍ਰਿਸ਼ਟਾਂਤ ਦਿੱਤਾ, ਗੁਰਬਾਣੀ ਦੀ ਕਥਾ ਕੋਈ ਸੌਖੀ ਜਿਹੀ ਬਾਤ ਨਹੀਂ, ਬੱਚਿਆਂ ਦੀ ਖੇਡਣੀ ਹੈ, ਚੱਲਦੇ ਚੱਲਦੇ ਸੌਖੇ ਥਾਂ 'ਤੇ ਕਿਹੜਾ ਪ੍ਰਮਾਣ ਆ ਗਿਆ ਉਹਦੀ ਜਾਣਕਾਰੀ ਹੈ, ਲੌਕਿਕ ਬਾਤ ਇਹ, ਉਹਦਾ ਪਤਾ ਤਾਂ ਹੋਵੇ ਨਾ। ਇਸ ਕਰਕੇ ਮਹਾਰਾਜ ਕਹਿੰਦੇ ਇੱਕ ਬੰਧ, ਇੱਕ ਤਾਂ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹ ਦਿੱਤੀ ਖਮਣੀ ਜਿਸ ਤਰ੍ਹਾਂ ਹੈ, ਇੱਕ ਢੀਲਿਆ ਇੱਕ ਢਿੱਲੀ ਗੰਢ ਦੇ ਦਿੱਤੀ, ਪ੍ਰਮਾਣ ਇਹੋ ਹੀ ਦਿੱਤਾ ਹੈ। ਅਤੇ ਜਿਹੜੀ ਅਗਲੀ, ਇਸ ਤੋਂ ਅਗਲੀ ਸੀ ਬੋਲ ਦੋ ਵੀ,
ਇੱਕ ਸੁਖੀਏ ਹਰ ਪ੍ਰੀਤ,
ਇੱਕ ਨੂੰ ਧਾਗਿਆਂ ਨੂੰ ਛੇੜਿਆ ਹੀ ਨਹੀਂ, ਸੁੱਖ ਨਾਲ ਉਵੇਂ ਪਏ। ਇਹ ਹੁਣ ਤਿੰਨ ਤਰ੍ਹਾਂ ਦੀ ਗੱਲ ਕਰ ਦਿੱਤੀ, ਕਹਿੰਦੇ ਇੱਕ ਬੰਧ ਮੌਲੀ ਦੀ ਨਿਆਈ, ਇੱਕ ਉਹ ਨੇ ਜਿਹੜੇ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਘੁੱਟ ਕੇ ਗੰਢ ਦਿੱਤੀ ਗਈ ਹੈ, ਉਹਨਾਂ ਨੂੰ ਤਾਂ ਨਾਮ ਦਾ ਰੰਗ ਚੜ੍ਹਦਾ ਹੀ ਨਹੀਂ ਨਾ ਹੈ, ਉਹ ਤਾਂ ਖਮਣੀ ਤੇਰਾ, ਉਹ ਤਾਂ ਉਸ ਤਰ੍ਹਾਂ ਹੀ ਰਹਿ ਜਾਂਦੇ ਜਾਈਦੀ ਹੈ ਜਦ ਤੱਕ ਆਇਆ। ਇੱਕ ਨੂੰ ਢਿੱਲੀ ਜਿਹੀ ਗੰਢ ਦਿੱਤੀ ਹੋਈ ਹੈ, ਉਹਨੂੰ ਥੋੜ੍ਹਾ ਜਿਹਾ ਰੰਗ ਚੜ੍ਹਦਾ। ਇੱਕ ਉਹਨੇ ਆਲਸੀ ਹੈ, ਕਿਤੇ ਚਲੇ ਗਏ ਗੁਰਦੁਆਰੇ, ਕਿਤੇ ਨਹੀਂ ਚਲੇ ਗਏ, ਹੈਂ ਢਿੱਲੇ ਪਰ ਚਲੋ ਫਿਰ ਵੀ ਨਾਮ ਜਪਦੇ ਆ, ਥੋੜ੍ਹਾ ਜਿਹਾ ਪੀਲਾ ਜਿਹਾ ਰੰਗ, ਥੋੜ੍ਹਾ ਜਿਹਾ ਰੰਗ ਬਦਲ ਜਾਂਦਾ, ਅਤੇ ਥੋੜ੍ਹਾ ਜਿਹਾ ਸੰਸਾਰ ਵੱਲੋਂ ਕਿਤੇ ਨਾ ਕਿਤੇ ਸੋਚਣ ਲੱਗ ਜਾਂਦੇ ਵੀ ਆਪਾਂ ਕਾਹਦੇ ਵਾਸਤੇ ਆਏ, ਨਾਮ ਜਪਣਾ ਚਾਹੀਦਾ। ਇੱਕ ਬੰਧ ਇੱਕ ਢੀਲਿਆ, ਅਤੇ ਅਸਲੀ ਤਾਂ ਪਾਈ ਉਹ ਨ, ਅਤੇ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਪ੍ਰੀਤ ਵਾਲੇ ਨਾ, ਉਹ ਇੱਕ ਐਸੇ ਨਾ, ਉਹ ਸੁਖੀਏ ਨਾ, ਨਾਮ ਜਪ ਕੇ ਸੁਖੀ ਹੋ ਗਏ, ਗੁਰੂ ਰਾਮਦਾਸ ਜੀ ਨੇ ਪ੍ਰਮਾਣ ਦਿੱਤਾ ਹੈ।
ਨਾਨਕ ਸੱਚਾ ਮੰਨ ਲੈ,
ਜਿਨ੍ਹਾਂ ਨੇ ਸੱਚਾ ਪਰਮੇਸ਼ਰ ਵਾਹਿਗੁਰੂ ਮੰਨਣ ਵਿੱਚ ਲੈ ਲਿਆ ਹੈ,
ਸੱਚ ਕਰਨੀ ਸੱਚ ਰੀਤ,
ਉਹਨਾਂ ਦੀ ਭਾਈ ਕਰਨੀ ਵੀ ਸੱਚੀ ਹੈ, ਉਹਨਾਂ ਦੀ ਰੀਤ ਰਹੁ ਰੀਤ ਮਰਿਆਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਰਿਆਦਾ ਨੂੰ ਮੁੱਖ ਰੱਖਿਆ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹ ਹੀ ਮੈਂ ਉਸਕਾ ਚਿਹਰਾ, ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਕਹਾਵੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ, ਅਤੇ ਉਹ ਜਿਹੜੀ ਉਹਨਾਂ ਦੀ ਰਹੁ ਰੀਤ ਮਰਿਆਦਾ ਜਿਹੜੀ ਹੈ, ਸੱਚੀ ਰੀਤ ਮਰਿਆਦਾ ਹੈ ਉਹਨਾਂ ਦੀ, ਗੁਰੂ ਦੀ ਜੋ ਮਰਿਆਦਾ ਉਹਦੇ 'ਤੇ ਚੱਲਦੇ ਹਨ।
ਪੌੜੀ
ਪੌੜੀ ਦੇ ਸਾਸਤਰੀ ਅਰਥ ਨ ਵੀ ਪਾਉ ਨਾਮ ਪੈਰਾਂ ਦਾ ਹੁੰਦਾ, ਉਸ ਤਰ੍ਹਾਂ ਤਾਂ ਆਪ ਜੀ ਨੇ ਸ਼ੁਰੂ ਸੁਣ ਲਿਆ ਨਾ ਵੀ ਬਾਰ ਦਾ ਅਰਥ ਹੈ ਪੌੜੀਆਂ। ਪੌੜੀ ਜਿਹੜੀ ਹੈ ਜਿਵੇਂ ਸਲੋਕ ਗੁਰੂ ਨਾਨਕ ਸਾਹਿਬ ਦਾ ਸੀ, ਮਹੱਲਾ ਗੁਰੂ ਰਾਮਦਾਸ ਜੀ ਦਾ, ਅਤੇ ਪੌੜੀ ਗੁਰੂ ਅਮਰਦਾਸ ਜੀ ਦੀ ਹੈ, ਇੱਕ ਤਾਂ ਇਹ ਅਰਥ ਹੋ ਗਿਆ। ਦੂਸਰਾ ਪੌੜੀ ਜਿਹੜੀ ਹੈ ਉਹਦੇ 'ਚ ਪੌਂ ਸ਼ਬਦ, ਪੌਂ ਨਾਮ ਪੈਰਾਂ ਦਾ ਵਾਚਕ ਹੈ ਸ਼ਬਦ, ਰੀ ਨਾਮ ਰੁਕਣ ਦਾ, ਜਿੱਥੇ ਪੈਰ ਅੜ ਕੇ ਰੁਕ ਕੇ, ਜਿਹਦੇ 'ਚ ਇਹ ਸਮਰੱਥਾ ਹੋਵੇ ਇੱਕ ਇੱਕ ਸਟੈਪ ਬਾਈ ਸਟੈਪ ਉੱਚਾ ਚੜ੍ਹਦਾ ਚਲਿਆ ਜਾਵੇ ਬੰਦਾ, ਜਿਹੜਾ ਪੌੜੀ ਦੇ ਸਹਾਰੇ ਨੀਵੇਂ ਥਾਂ ਤੋਂ ਉੱਚੇ ਥਾਂ ਨੂੰ ਜਾਣ ਦੀ ਕਿਰਿਆ ਜਿਹੜੀ ਹੈ, ਜੋ ਮਨੁੱਖ ਨੂੰ ਸਹਾਰਾ ਦਿੰਦੀ ਹੈ ਉਹਦਾ ਨਾਮ ਪੌੜੀ ਹੈ। ਜਿਹਾ ਜਿਹਾ ਕੋਠਾ ਇਹੋ ਜਿਹੀ ਪੌੜੀ, ਪੌੜੀ ਦੀਆਂ ਦੋ ਵਾਂਗਾਂ ਹੁੰਦੀਆਂ ਹਨ, ਸੱਜੇ ਖੱਬੇ, ਪੁਰਾਣੇ ਸਮੇਂ 'ਚ ਲੱਕੜ ਦੀਆਂ ਹੁੰਦੀਆਂ ਸੀ, ਹੁਣ ਚਲੋ ਸੀਮਿੰਟ ਦੀਆਂ ਬਣਦੀਆਂ, ਲੋਹੇ ਦੀਆਂ ਬਣਦੀਆਂ, ਦੋ ਵਾਂਗਾਂ ਨਾਲ ਆਲੇ ਦੁਆਲੇ ਵਿਚਾਲੇ ਡੰਡੇ, ਪਰਮਾਰਥ ਦੇ ਵਿੱਚ ਸੱਤ ਡੰਡਿਆਂ ਦੀ ਪੌੜੀ ਮੰਨੀ ਹੈ। ਸੁਵਿਛਾ ਪਹਿਲਾ ਡੰਡਾ ਹੈ, ਸੁਵਿਚਾਰਨਾ ਤਨੂ ਮਾਨਸਾ ਸੱਤੂ ਅਪਾਦ ਪਦਾਰਥ ਪਾਵਨੀ ਤੁਰੀਆ, ਇਹ ਸੱਤ ਡੰਡਿਆਂ ਦੀ ਪੌੜੀ ਹੈ, ਬੈਰਾਗ ਅਤੇ ਵਿਵੇਕ ਦੀਆਂ ਪਾਂਗਾਂ ਹਨ, ਅਤੇ ਬ੍ਰਹਮ ਰੂਪੀ ਕੋਠੇ 'ਤੇ ਚੜ੍ਹਨਾ, ਸੰਸਾਰ ਦੇ ਤਲ 'ਤੇ ਖੜ੍ਹੇ ਹੈ। ਪੌੜੀ ਉਹਨੂੰ ਕਹਿੰਦੇ ਜਿਹੜਾ ਨੀਵੇਂ ਥਾਂ 'ਤੇ ਖੜ੍ਹੇ ਬੰਦੇ ਨੂੰ ਉੱਚੇ ਬ੍ਰਹਮ ਦੇ ਕੋਠੇ 'ਤੇ ਪਹੁੰਚਾ ਦੇਵੇ, ਉਹਦਾ ਨਾਮ ਹੈ ਪੌੜੀ। ਮਨ ਰੂਪੀ ਪੌਂ ਜਿਹਦੇ ਵਿੱਚ ਅੜ ਜਾਏ ਅਤੇ ਮੰਜ਼ਲ 'ਤੇ ਮੰਜ਼ਲ ਮਾਰਦਾ ਹੋਇਆ ਉਹ ਬ੍ਰਹਮ ਦੀ ਪ੍ਰਾਪਤੀ ਤੱਕ ਪਹੁੰਚ ਜਾਏ। ਦੂਸਰਾ ਪੌੜੀ ਦੇ ਵਿੱਚ ਇੱਕ ਹੋਰ ਸਮਰੱਥਾ ਵੀ ਹੈ, ਜਿਹੜਾ ਉੱਚੇ ਥਾਂ 'ਤੇ ਹੈ ਉਹਨੂੰ ਨੀਵੇਂ ਥਾਂ 'ਤੇ ਲਿਆਉਣ ਦੀ ਕਿਰਿਆ ਵੀ ਪੌੜੀ ਉਹ ਕਰਦੀ ਹੈ। ਜਿਹੜਾ ਕੋਠੇ 'ਤੇ ਚੜ੍ਹਿਆ ਉਹ ਹੇਠਾਂ ਵੀ ਆ ਸਕਦਾ ਪੌੜੀ ਦੁਆਰਾ। ਇਹਦਾ ਮਤਲਬ ਹੈ ਵੀ ਪੌੜੀ ਦੇ 'ਚ ਇਹ ਸਮਰੱਥਾ ਹੈ, ਜਿਹੜਾ ਹੰਕਾਰ ਦੇ ਕੋਠੇ 'ਤੇ ਚੜ੍ਹਿਆ ਹੋਵੇ ਉਹਨੂੰ ਨਿਮਰਤਾ ਦੀ ਧਰਤੀ 'ਤੇ ਲੈ ਆਉਂਦੀ ਗੁਰੂ ਸਾਹਿਬ ਦੀ ਪੌੜੀ, ਨਿਮਰਤਾ ਸਿਖਾਲਦੀ ਹੈ, ਇਹਦਾ ਨਾਮ ਪੌੜੀ ਹੈ। ਹਾਂਜੀ ਬੋਲੋ ਅੱਗੇ।
ਗੁਰ ਤੇ ਗਿਆਨ ਪਾਇਆ,
ਭਾਈ ਗੁਰੂ ਦੇ ਕੋਲੋਂ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ ਗੱਲਾਂ ਵਾਲਾ ਦੇਣ ਵਾਲੇ ਤਾਂ ਬਹੁਤ ਸਾਰੇ ਹੋਣਗੇ, ਗਿਆਨ ਨਾ ਗੱਲਾਂ ਢੂੰਡੀਏ ਕਥਨਾ ਕਰੜਾ ਸਾਥ, ਇਸ ਕਰਕੇ ਗੁਰ ਤੇ ਗਿਆਨ ਪਾਈਏ। ਆਤਮਕ ਗਿਆਨ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ।
ਹੱਥ ਖੜਗ ਕਰਾਰਾ,
ਇਹ ਗਿਆਨ ਕੈਸਾ ਹੈ? ਇਹ ਤਾਂ ਇਉਂ ਸਮਝ ਲਓ ਵੀ ਜਿਵੇਂ ਖੰਡਾ ਹੁੰਦਾ ਨਾ ਦੁਧਾਰਾ, ਕਰਾਰਾ ਬੜਾ ਕਰੜਾ, ਜਿਵੇਂ ਫਲਾਦੀ ਖੰਡਾ ਹੋਵੇ। ਇਹ ਖੜਗ ਹੈ, ਇਹ ਤੇਗ ਹੈ ਕਰਾਰੀ, ਇਹ ਖੰਡਾ ਹੈ ਕਰਾਰਾ, ਅਤੇ ਜਿਹਦੇ ਨਾਲ ਅਗਿਆਨ ਨੂੰ ਕੱਟਣਾ। ਇਹ ਗੁਰੂ ਸਾਹਿਬ ਦੇ ਦਿੱਤੇ ਹੋਏ ਖੰਡੇ ਨੇ, ਜਿਹੜਾ ਗਿਆਨ ਰੂਪੀ ਖੰਡਾ। ਗਿਆਨ ਖੜਗ ਲੈ ਮਾਰੇ, ਗਿਆਨ ਦੇ ਖੜਗ ਨਾਲ ਮਾਰਨਾ ਜਿਹੜੇ ਦੁਸ਼ਮਣ ਕਾਮ ਕਰੋ ਲੋਭ ਅਹੰਕਾਰ। ਅੱਗੇ ਇਸ਼ਾਰਾ ਦਿੰਦੇ ਹਨ ਜੀ,
ਦੂਜਾ ਭ੍ਰਮਗੜ ਕੱਟਿਆ।
ਤੇ ਇਸ ਗਿਆਨ ਦੇ ਕਰੜੇ ਖੰਡੇ ਦੇ ਨਾਲ ਕਹਿੰਦੇ ਭਰਮ ਦਾ ਕਿਲਾ ਤੋੜ ਦਿੱਤਾ। ਇਸ ਕਿਲੇ ਦੀ ਰੱਖਿਆ ਕਰਨ ਵਾਲੇ ਜਿਹੜੇ ਭਰਮ ਦੇ ਕਿਲੇ ਦੀ ਰੱਖਿਆ ਕਰਦੇ ਸੀ, ਉਹ ਸੀ ਕਾਮ ਕ੍ਰੋਧ ਲੋਭ ਅਹੰਕਾਰ, ਉਹ ਵੀ ਮਾਰ ਸੁੱਟੇ। ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਕਾਮ ਕ੍ਰੋਧ ਅਰ ਲੋਭ ਬਹੁ ਬਿਨਸ ਜਾਏ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਦੀ ਕਿਰਪਾ ਦੇ ਨਾਲ ਐਸਾ ਹੁੰਦਾ ਹੈ, ਇਸ ਕਰਕੇ ਇਹ ਗੁਰੂ ਦੀ ਕਿਰਪਾ ਨਾਲ ਐਸਾ ਹੋ ਗਿਆ ਹੈ।
ਮੋਹ ਲੋਭ ਅਹੰਕਾਰ,
ਇਹਦੇ ਚ ਮੋਹ ਜਿਹੜਾ ਮਨ ਦੇ ਵਿੱਚ ਖਿੱਚ ਹੈ, ਉਹਨੂੰ ਮੋਹ ਕਹਿੰਦੇ ਜੀ। ਹੰਗਤਾ ਤੇ ਮਮਤਾ ਦੋ ਮਿਲ ਜਾਂਦੀਆਂ ਇਕੱਠੀਆਂ, ਮੈਂ ਤੇ ਮੇਰੀ ਦਾ ਸਮਿਲਤ ਭਾਵ ਹੁੰਦਾ ਮੋਹ ਦੇ ਵਿੱਚ। ਇਹਦੇ ਨਾਲ ਹੀ ਲੋਭ ਹੈ, ਕਿਸੇ ਚੀਜ਼ ਦਾ ਲਾਲਚ ਕਰਨਾ, ਹੰਕਾਰ ਕਰਨਾ, ਇਹ ਸਾਰੇ। ਇਹਨਾਂ ਨੂੰ ਵੀ ਦੋ ਹੋਰ ਸਾਥੀ ਇਹਨਾਂ ਦੇ, ਇਹਨਾਂ ਪੰਜਾਂ ਨੂੰ ਮਾਰ ਦਿੱਤਾ ਗਿਆਨ ਦੇ ਖੜਗ ਨਾਲ।
ਹਰ ਕਾ ਨਾਮ ਮਨ ਵਸਿਆ,
ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜਾ ਮਨ ਦੇ ਵਿੱਚ, ਇਹੀ ਸੀ ਵਸਣ ਦਿੰਦੇ, ਆਪ ਵਸੇ ਹੋਏ ਸੀ ਉੱਥੇ। ਹੁਣ ਜਿਹਦਾ ਪਹਿਲਾਂ ਕਬਜ਼ਾ, ਉਹ ਕਿਤੇ ਕਬਜ਼ਾ ਸੌਖਾ ਛੱਡ ਜਾਂਦਾ, ਉਹ ਤਾਂ ਛੇਤੀ ਸਰਕਾਰ ਨੂੰ ਰਾਹ ਨਹੀਂ ਦਿੰਦੇ। ਇਸ ਕਰਕੇ ਹੈ, ਜੇ ਬਦਮਾਸ਼ਾਂ ਦਾ ਕਬਜ਼ਾ ਹੋਇਆ ਹੋਵੇ, ਉਹ ਕਿਤੇ ਛੇਤੀ ਸਾਡੇ ਥੋੜ੍ਹੀ ਛੱਡ ਦਿੰਦੇ ਆ। ਇਹ ਕਾਮ ਕਰੋ ਲੋ ਮੋਹੰਕਾਰ ਬਦਮਾਸ਼ ਨੇ, ਇਹ ਸਾਡੇ ਹਿਰਦੇ ਦੇ ਉੱਤੇ ਕਬਜ਼ਾ ਕਰ ਲਿਆ ਇਹਨਾਂ ਨੇ। ਇਹਨਾਂ ਤੋਂ ਕਬਜ਼ਾ ਛਡਾਉਣਾ ਸੌਖੀ ਜੀ ਬਾਤ ਨਹੀਂ। ਜੇ ਕੋਈ ਆਪ ਕਮਜ਼ੋਰ ਹੋਵੇ, ਉਹ ਫਿਰ ਸਰਕਾਰ ਦਾ ਸਹਾਰਾ ਲੈਂਦਾ ਕਿ ਸਰਕਾਰ ਮੈਂ ਤਾਂ ਲੜਨਾ ਨਹੀਂ ਚਾਹੁੰਦਾ, ਮੈਂ ਕਮਜ਼ੋਰ ਹਾਂ ਅਤੇ ਮੈਂ ਇਹਨਾਂ ਦੇ ਬਲਬ ਨਹੀਂ ਧਾਰਦਾ ਵੀ ਮੈਂ ਇਹਦੇ ਲੜ ਸਕਾਂ, ਅਤੇ ਤੁਸੀਂ ਮੈਨੂੰ ਕਬਜ਼ਾ ਛਡਾ ਕੇ ਦਿਓ। ਸਰਕਾਰ ਛਡਾ ਦਿੰਦੀ, ਉਹ ਕਹਿੰਦੇ ਤੂੰ ਹੁੰਦਾ ਕੌਣ ਹੈ। ਬਸ ਜੇ ਇਹਨਾਂ ਤੋਂ ਕਬਜ਼ਾ ਛਡਾਉਣਾ ਤਾਂ ਦਰਖਾਸਤ ਇਹ ਸੱਚੀ ਸਰਕਾਰ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਦੇਣੀ ਪਏਗੀ ਕਿ ਹੇ ਗੁਰੂ ਨਾਨਕ ਤੂੰ ਇਹਨਾਂ ਤੋਂ ਖਹਿੜਾ ਛਡਾ, ਇਹ ਕਬਜ਼ਾ ਨਹੀਂ ਛੱਡਣ ਵਾਲੇ, ਗੱਲਾਂ ਬਾਤਾਂ ਨਾਲ ਇਹਨਾਂ ਨੇ ਕਬਜ਼ਾ ਨਹੀਂ ਛੱਡਣਾ। ਤੋ ਇਸ ਕਰਕੇ ਹੈ, ਅਤੇ ਮਹਾਰਾਜ ਸਾਹਿਬ ਕਹਿੰਦੇ ਆ ਹਰ ਕਾ ਨਾਮ ਮਨ ਵਸਿਆ, ਜਦੋਂ ਇਹਨਾਂ ਦਾ ਕਬਜ਼ਾ ਚਲਿਆ ਗਿਆ ਫਿਰ ਨਾਮ ਵਸੇਗਾ, ਨਾਮ ਨੂੰ ਵਸਣ ਨਹੀਂ ਦਿੰਦੇ ਇਹ।
ਗੁਰ ਸ਼ਬਦ ਵਿਚਾਰਾ,
ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਇਹਨਾਂ ਦੀ ਨਿਵਿਰਤੀ ਹੁੰਦੀ ਹੈ।
ਸੱਚ ਸੰਜਮ ਮਤ ਉਤਮਾ,
ਜਿਹੜੇ ਭਾਈ ਸੱਚ ਬੋਲਣਾ, ਸੱਚ ਪ੍ਰਤੀਗੀ ਹੋਣਾ, ਜਿਹਨਾਂ ਦੀ ਉੱਤਮ ਮਤ, ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਅਤੇ ਇਸ ਪ੍ਰਕਾਰ ਸੰਜਮ ਜਿਹੜਾ ਹੈ ਸਾਧਨ ਕਰਨੇ, ਇਹ ਸਤ ਸੰਤੋਖ ਦਇਆ ਧਰਮ ਆਦਿ, ਇਹ ਉੱਤਮ ਮਤ ਧਾਰਨ ਕਰਨੀ, ਵਿਵੇਕ ਬੁੱਧ ਸਤਿਗੁਰ ਤੇ ਪਾਏ।
ਹਰ ਲੱਗਾ ਪਿਆਰਾ,
ਇਹ ਪਰਮੇਸ਼ੁਰ ਦਾ ਨਾਮ ਜਿਹੜਾ ਹੈ ਪਿਆਰਾ, ਨਾਮ ਮਿੱਠਾ ਲੱਗਣ ਲੱਗ ਜਾਂਦਾ, ਨਾਮ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਿਆਰਾ ਲੱਗਣ ਜਾਂਦਾ। ਜਿਹੜੀ ਚੀਜ਼ ਨਾਲ ਪਿਆਰ ਹੋਵੇ ਉਹਨੂੰ ਤਾਂ ਯਾਦ ਨਹੀਂ ਕਰਨਾ ਪੈਂਦਾ, ਆਪ ਹੀ ਯਾਦ ਆਉਂਦੀ ਹੁੰਦੀ ਹੈ। ਜੇ ਮਾਇਆ ਨਾਲ ਪਿਆਰ ਹੈ, ਮਾਇਆ ਆਪ ਹੀ ਯਾਦ ਆਉਂਦੀ ਹੈ। ਬੱਚੇ ਨਾਲ ਪਿਆਰ ਹੈ, ਬੱਚਾ ਯਾਦ ਆਊ, ਮਿੱਤਰ ਨਾਲ ਪਿਆਰ ਹੈ, ਮਿੱਤਰ ਯਾਦ ਆਊ, ਵਿਸ਼ਿਆਂ ਨਾਲ ਪਿਆਰ ਹੈ, ਵਿਸ਼ੇ ਯਾਦ ਆਉਣਗੇ। ਜੇ ਰੱਬ ਨਾਲ ਪਿਆਰ ਪੈ ਗਿਆ ਨਾ, ਤਾਂ ਫਿਰ ਰੱਬ ਯਾਦ ਆਪਣੇ ਆਪ ਆਈ ਜਾਂਦਾ। ਇਸ ਕਰਕੇ ਹੈ, ਹਾਂਜੀ,
ਸਭ ਸੱਚੋ ਸੱਚ ਵਰਤਦਾ,
ਸੱਚ ਸਰੂਪ ਪਰਮੇਸ਼ੁਰ ਤੇ ਸੱਚਾ ਉਹਦਾ ਨਾਮ, ਸੱਚਾ ਉਹਦਾ ਹੁਕਮ ਸਾਰੇ ਵਰਤ ਰਿਹਾ ਹੈ।
ਸੱਚ ਸਿਰਜਣਹਾਰਾ,
ਪਰਮੇਸ਼ੁਰ ਵਾਹਿਗੁਰੂ ਐਸਾ ਹੈ ਸੰਸਾਰ ਦੇ ਸਿਰਜਕੀਏ ਪੈਦਾ ਕਰਨ ਵਾਲਾ ਹੈ, ਸੰਸਾਰ ਨੂੰ ਪੈਦਾ ਉਸਨੇ ਕੀਤਾ ਹੈ, ਐਸਾ ਜੋ ਪਰਮੇਸ਼ੁਰ ਵਾਹਿਗੁਰੂ ਹੈ। ਇੱਥੇ ਸਾਧ ਸੰਜੀ ਸ਼ਬਦ ਦੀ ਸਮਾਪਤੀ ਹੁੰਦੀ ਹੈ, ਸਮਾਂ ਹੋਇਆ ਹੈ। ਗੁਰੂ ਕਿਰਪਾ ਕਰੇ ਅਗਲਾ ਪ੍ਰੋਗਰਾਮ ਪ੍ਰਬੰਧਕਾਂ ਦੇ ਕੋਲੋਂ ਸ਼੍ਰਵਣ ਕਰੋ ਜੀ, ਸਾਰੀਆਂ ਸੰਗਤਾਂ ਦਾ। ਅਤੇ ਪੂਰਾ ਇੱਕ ਹਫ਼ਤਾ ਆਪ ਸਾਰੀਆਂ ਸੰਗਤਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਹੈ, ਦਾਸ ਇਹਦੇ ਯੋਗ ਨਹੀਂ ਜਿੰਨਾ ਤੁਸੀਂ ਪ੍ਰਬੰਧਕਾਂ ਨੇ ਔਰ ਸੰਗਤਾਂ ਨੇ ਸਹਿਯੋਗ ਵੀ ਦਿੱਤਾ। ਔਰ 7 ਦਿਨਾਂ ਦੇ ਵਿੱਚ ਇੱਕ ਨਿੱਕੀ ਜਿਹੀ ਪਹਿਨੀ ਤੋਂ ਲੈ ਕੇ ਤੁਹਾਡੀ ਇਹ ਵੱਡੀ ਕਰੰਸੀ ਤੱਕ ਜੋ ਵੀ ਤੁਹਾਨੂੰ ਸ਼ਰਧਾ ਪੈਦਾ ਹੋਈ ਇਹ ਸਾਰੀ ਦੀ ਸਾਰੀ ਚੈਰਿਟੀ ਦੇ ਖਾਤੇ ਵਿੱਚ ਪੈ ਕੇ ਪੰਥਕ ਕਾਰਜਾਂ ਦੇ ਵਿੱਚ ਤੁਹਾਡੇ ਪੁੰਨਾਂ ਨੂੰ ਵਧਾਵੇ ਜੀ, ਔਰ ਮੇਰੀ ਸੇਵਾ ਵੀ ਕਲਗੀਧਰ ਪਾਤਸ਼ਾਹ ਪ੍ਰਵਾਨ ਕਰਨ। ਸਤਿਗੁਰੂ ਕਿਰਪਾ ਕਰੇ, ਅੱਜ ਵੀ ਅੱਜ ਦੀ ਤਾਰੀਖ ਦੇ ਵਿੱਚ ਵੀ CBSE ਬੋਰਡ ਦੇ ਨਾਲ ਸੰਬੰਧਿਤ ਜਿਹਦੇ 'ਚ 100 ਤੋਂ ਉੱਪਰ ਬੱਚੇ ਦੀ ਜਿਹੜੀ ਫੀਸ ਹੈ ਉਹ ਸਾਡੀ ਚੈਰਿਟੀ ਦਿੰਦੀ ਹੈ। ਜਿਹੜੇ ਬੱਚੇ ਨੂੰ ਪੜ੍ਹਾ ਹੀ ਨਹੀਂ ਸਕਦੇ, ਪੜ੍ਹਾਉਣਾ ਦੇ ਇੱਕ ਪਾਸੇ, ਜਿਹੜੇ ਹੱਥ ਖੜ੍ਹੇ ਕਰਦੇ ਜੀ ਅਸੀਂ ਤਾਂ ਇਹਨੂੰ ਵਰਦੀ ਵੀ ਨਹੀਂ ਦੇ ਸਕਦੇ, ਕਿਤਾਬਾਂ ਨਹੀਂ ਦੇ ਸਕਦੇ। ਉਹਨੇ ਕਿਹਾ ਕੋਈ ਨਹੀਂ ਬਾਈ, ਜਿਸਦਾ ਕੋਈ ਨਹੀਂ ਹੈ ਉਹ ਗੁਰੂ ਨਾਨਕ ਦਾ ਘਰ ਹੈਗਾ, ਲੁਧਿਆਣੇ ਕੋਲ ਅਕੈਡਮੀ ਹੈ, ਤੁਸੀਂ ਕਦੇ ਵੀ ਜਾਓ ਉੱਥੇ ਜਾ ਕੇ ਮਿਲ ਕੇ ਆਓ, ਦੇਖ ਕੇ ਆਓ, ਪ੍ਰਿੰਸੀਪਲ ਨੂੰ ਮਿਲੋ ਔਰ ਉੱਥੇ ਦੇ ਸਟਾਫ ਨੂੰ ਮਿਲੋ ਅਤੇ ਬੱਚਿਆਂ ਨੂੰ ਮਿਲੋ ਅਤੇ ਉੱਥੇ ਪੁੱਛੋ ਵੀ ਕਿੰਨੇ ਬੱਚੇ ਔਰ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਵਕੀਲ ਬਣਨਾ, ਕਿਸੇ ਨੇ ਕੁਛ ਬਣਨਾ, ਇਹ ਸੇਵਾ। ਔਰ ਦੂਸਰਾ ਜੇ ਜਿਹੜੇ ਵਿਦਿਆ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਦੀ ਵਿਦਿਆਰਥੀ ਪੜ੍ਹਦੇ ਹੈ ਅਤੇ ਉਹਦੇ 'ਚ ਕਿਸੇ ਨੇ ਰਾਗੀ ਬਣਨਾ, ਕਿਸੇ ਨੇ ਪਾਠੀ ਬਣਨਾ, ਕਿਸੇ ਨੇ ਗਿਆਨੀ ਬਣਨਾ, ਬਹੁਤ ਸਾਰੇ ਵਿਦਿਆਰਥੀ ਤਖਤਾਂ ਦੇ ਸਭਾਏਮਾਨ ਹੋਏ। ਹਰਿਮੰਦਰ ਸਾਹਿਬ ਦੇ ਰਾਗੀ ਸਿੰਘ ਸਾਹਿਬਾਨਾਂ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਵੀ ਸਾਡੇ ਵਿਦਿਆਰਥੀ ਉੱਥੇ ਰਾਗੀ ਸਿੰਘ ਕੀਰਤਨ ਗੁਰੂ ਰਾਮਦਾਸ ਦੇ ਦਰ 'ਤੇ ਕਰ ਰਹੇ ਹੈ। ਉਹ ਵਿਦਿਆਲੇ ਇਹ ਦੋ ਸੰਸਥਾਵਾਂ ਦੇ ਵਿੱਚ ਮੇਰਾ ਜਹਾਜ਼ ਦਾ ਸਾਰਾ ਕਿਰਾਇਆ ਵੀ ਚੈਰਿਟੀ ਲਾਉਂਦੀ ਹੈ ਅਤੇ ਮੇਰਾ ਸਾਰਾ ਜੀਵਨ ਵੀ ਚੈਰਿਟੀ ਲਈ ਹੈ, ਪਰਿਵਾਰ ਲਈ ਨਹੀਂ ਹੈ। ਬਸ ਮੇਰੇ ਹਿੱਸੇ ਦੇ ਜਿਹੜੇ ਤੁਹਾਡੇ ਘਰਾਂ 'ਚ ਰੋਟੀਆਂ ਖਾ ਲਈਆਂ ਚਰਦੇ ਰਹੀ ਨੂੰ, ਜਿਹੜੀਆਂ ਪੇਟ 'ਚ ਪਾ ਲਈਆਂ ਹੈ, ਤਾਂ ਸਾਰਾ ਕੁਝ ਤੁਹਾਡਾ ਹੀ ਹੈ, ਤੁਹਾਡੇ ਬੱਚਿਆਂ ਲਈ ਹੈ, ਤੁਹਾਡੇ ਲਈ ਹੈ। ਬਸ ਇਹ ਸੇਵਾ ਵੀ ਆਵੇ ਜਾਵੇ ਹਰ ਕੇ ਲੈ ਕੇ ਸਾਧੂ ਖੜਾ ਤਮਾਸ਼ਾ, ਮੈਂ ਤਾਂ ਤਮਾਸ਼ਾ ਦਾ ਦੇਖਣ ਵਾਲਾ ਹੀ ਹਾਂ ਵਿਚਾਲੇ। ਗੁਰੂ ਕਿਰਪਾ ਕਰੀ ਤੁਹਾਡੇ ਇਸ ਧਨ ਨੂੰ ਮਹਾਰਾਜ ਸਫਲਾ ਕਰਨ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਬੋਲਦੇ
ਸੱਚ ਸੰਜਮ ਮਤਿ ਉਤਮਾ ਹਰ ਲੱਗਾ ਪਿਆਰਾ, ਸਭ ਸੱਚੋ ਸੱਚ ਵਰਤਦਾ, ਸੱਚ ਸਿਰਜਣ ਹਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧ ਕੂਪ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਸਰਦਾ ਕਰ ਸੇਵ ਦੇ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।